ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਪੰਥ ਨੂੰ ਸਿੱਖ ਸੰਗਤਾਂ ਨੂੰ ਆਪਣੇ ਗ੍ਰਹਿ ਵਿਖੇ ਸੱਦ ਕੇ ਬੇਅੰਤ ਦਾਨ ਕੀਤੇ ਹਨ। ਕੇਸ਼ਵ ਦਾਸ ਪੰਡਿਤ ਇਸ ਗੱਲੋਂ ਰੁੱਸਿਆ ਕਿ ਤੁਸੀਂ ਮੈਨੂੰ ਨਹੀਂ ਸੱਦਿਆ। ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਕੇ ਆਪਣਾ ਰੋਸ ਪ੍ਰਗਟ ਕੀਤਾ ਤਾਂ ਗੁਰਦੇਵ ਨੇ ਬਚਨ ਕਿਹਾ, ਕੇਸ਼ਵ ਦਾਸ ਜੋ ਕਿਛ ਲੇਖ ਲਿਖਿਓ ਵਿਦ ਨਾ ਸੋਈ ਪਾਈਅਤ ਮਿਸ਼ਰ ਜੋ ਸ਼ੋਕ ਨਿਵਾਰੋ। ਹਮਾਰੋ ਕਿਛੂ ਅਪਰਾਧ ਨਹੀਂ ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੋ। ਸਾਨੂੰ ਤੂੰ ਚੇਤੇ ਨਹੀਂ ਰਿਹਾ, ਰਹੀ ਗੱਲ ਤੂੰ ਸਾਡੇ ਸਿੱਖਾਂ ਨੂੰ ਕਹਿਣਾ ਵੀ ਇਹਨਾਂ ਨੂੰ ਪਹਿਲਾਂ ਸੱਦਿਆ, ਇਹਨਾਂ ਦਾ ਸਾਰਾ ਕੁਝ ਮੇਰੇ ਘਰ ਵਿੱਚ ਜੋ ਵੀ ਹੈ ਸਭ ਇਹਨਾਂ ਦਾ ਹੈ। ਇਹਨਾਂ ਦੀ ਕਿਰਪਾ ਨਾਲ ਹੀ ਮੈਂ ਯੁੱਧ ਜਿੱਤੇ ਹਨ, ਇਹਨਾਂ ਦੀ ਕਿਰਪਾ ਨਾਲ ਹੀ ਮੇਰੇ ਘਰ ਦੇ ਖਜ਼ਾਨੇ ਭਰੇ ਪਏ ਹਨ, ਇਹਨਾਂ ਦੀ ਕਿਰਪਾ ਨਾਲ ਹੀ ਮੈਂ ਵਿਦਿਆ ਗ੍ਰਹਿਣ ਕੀਤੀ ਹੈ, ਇਹਨਾਂ ਦੀ ਕਿਰਪਾ ਨਾਲ ਹੀ ਮੈਂ ਸਜਿਆ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਹਨ। ਏਡੀ ਵੱਡੀ ਵਡਿਆਈ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਕੀਤੀ। ਔਰ ਖਾਲਸੇ ਪੰਥ ਦੀ ਮਹਿਮਾ ਕਰਦਿਆਂ ਨਾਲ ਇਹ ਵੀ ਬਚਨ ਕਹੇ, ਇਹਨਾਂ ਨੂੰ ਦਿੱਤਾ ਹੋਇਆ ਦਾਨ ਹੀ ਮੈਨੂੰ ਫਲੀ ਭੂਤ ਹੁੰਦਾ ਹੈ। ਦਾਨ ਦਿਓ ਇਨਹੀਂ ਕੋ ਭਲੋ, ਅਰ ਔਰ ਕੋ ਦਾਨ ਨਾ ਲਾਗਤ ਨੀਕੋ। ਇਹਨਾਂ ਨੂੰ ਦਿੱਤਾ ਹੋਇਆ ਦਾਨ ਹੀ ਮੈਨੂੰ ਚੰਗਾ ਲੱਗਦਾ, ਕਿਸੇ ਹੋਰ ਨੂੰ ਦਿੱਤਾ ਦਾਨ ਮੈਨੂੰ ਭਲਾ ਨਹੀਂ। ਇਹਨਾਂ ਨੂੰ ਹੀ ਦਿੱਤਾ ਹੋਇਆ ਦਾਨ ਅੱਗੇ ਫਲੀ ਭੂਤ ਹੁੰਦਾ ਹੈ। ਇਹ ਬੇਅੰਤ ਵਡਿਆਈ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਜਦੋਂ ਕਹੀ ਤੇ ਸੁਣ ਕੇ ਕੇਸ਼ਵ ਦਾਸ ਸੜਬੜ ਗਿਆ। ਪਰ ਬਾਅਦ ਵਿੱਚ ਜਦੋਂ ਸਤਿਗੁਰੂ ਜੀ ਦੇ ਕੋਲ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਕਈ ਦਿਨ ਸਤਿਗੁਰਾਂ ਦੀ ਸੰਗਤ ਕਰਦਾ ਰਿਹਾ, ਇੰਨਾ ਪ੍ਰਭਾਵਿਤ ਹੋਇਆ ਕਿ ਫਿਰ ਕੇਸ਼ਵ ਦਾਸ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਂ ਇਹ ਸਰੀਰ ਛੱਡਣਾ ਹੈ, ਅਗਲਾ ਜਨਮ ਮੈਨੂੰ ਆਪਣੇ ਸਿੱਖਾਂ ਦੇ ਘਰ ਹੀ ਬਖਸ਼ਿਓ। ਕਹਿੰਦੇ ਕੁਝ ਸਮੇਂ ਬਾਅਦ ਕੇਸ਼ਵ ਦਾਸ ਨੇ ਆਪਣਾ ਸਰੀਰ ਤਿਆਗ ਦਿੱਤਾ। ਕਲਗੀਧਰ ਜੀ ਨੇ ਕਿਹਾ, ਤੇਰੀ ਇੱਛਾ ਪੂਰੀ ਹੋਵੇਗੀ। ਇਹ ਪਾਵਨ ਕਥਾ ਆਪ ਜੀ ਨੇ ਪਿਛਲੇ ਇਤਿਹਾਸ ਦੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਅਗਲੇਰੀ ਕਥਾ ਪ੍ਰਾਰੰਭ ਹੋ ਰਹੀ ਹੈ। ਪਹਾੜੀ ਰਾਜੇ ਕਲਗੀਧਰ ਜੀ ਦੇ ਪਾਸ ਆਏ ਹਨ, ਉਹਨਾਂ ਨੂੰ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ, ਕਿਉਂਕਿ ਬੜੀ ਵੱਡੀ ਮੁਹਿੰਮ ਸ਼ੁਰੂ ਕਰਨੀ ਹੈ ਗੁਰਦੇਵ ਨੇ। 700 ਸਾਲ ਤੋਂ ਕਾਬਜ ਹਿੰਦੁਸਤਾਨ ਦੇ ਵਿੱਚ ਜਿਹੜੀ ਮੁਗਲ ਮਲੇਛਾਂ ਦੀ ਰਾਜ ਦੀ ਸੱਤਾ ਹੈ, ਉਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਹੈ, ਪੰਥ ਸਾਜਣਾ। ਇਸ ਕਰਕੇ ਗੁਰਦੇਵ ਨੇ ਜਿਹੜੇ ਨੇੜੇ ਤੇੜੇ ਦੇ ਗੁਆਂਢੀ ਹਿੰਦੂ ਰਾਜੇ ਨੇ, ਛੱਤਰੀ ਰਾਜੇ ਨੇ, ਉਹਨਾਂ ਨੂੰ ਸੱਦ ਕੇ ਗੁਰਦੇਵ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ। ਦੋ ਵਾਰੀ ਇਹਨਾਂ ਰਾਜਿਆਂ ਨਾਲ ਮਹਾਰਾਜ ਜੀ ਦੀ ਮੀਟਿੰਗ ਹੋਈ ਹੈ। ਪਹਿਲੀ ਮਿਲਣੀ ਵਿੱਚ ਅੱਜ ਦੀ ਕਥਾ ਆ ਰਹੀ ਹੈ। ਦੂਸਰੀ ਮਿਲਣੀ ਗੁਰਦੇਵ ਨੇ ਇਹਨਾਂ ਦੇ ਨਾਲ ਰਵਾਲਸਰ ਸਾਹਿਬ, ਜੋ ਦਸਮ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਇਤਿਹਾਸਕ ਸਥਾਨ ਹੈ ਹਿਮਾਚਲ ਵਿੱਚ, ਸਕੇਤ ਮੰਡੀ ਦੇ ਲਾਗੇ, ਉਸ ਜਗ੍ਹਾ ਤੇ ਵੀ ਸਤਿਗੁਰੂ ਜੀ ਨੇ ਖਾਲਸਾ ਪੰਥ ਸਾਜਣ ਤੋਂ ਬਾਅਦ ਜਦੋਂ ਚਰਨ ਪਾਏ, ਵਿਸਾਖੀ ਦਾ ਪੁਰਬ ਮਨਾਉਣ ਲਈ ਰਵਾਲਸਰ ਸਾਹਿਬ ਗਏ ਤੇ ਉੱਥੇ ਸਾਰੇ ਪਹਾੜੀ ਰਾਜੇ ਮਹਾਰਾਜ ਜੀ ਨੇ ਸੱਦੇ ਸਨ ਕਿ ਜੇ ਤੁਸੀਂ ਸਾਡੇ ਨਾਲ ਰਲੋ ਤੇ ਰਲ ਕੇ ਇਕੱਠੇ ਹੋ ਕੇ ਇਹਨਾਂ ਮਲੇਛਾਂ ਦੇ ਖਿਲਾਫ ਜੰਗ ਯੁੱਧ ਲੜੀਏ। ਪਰ ਇਹਨਾਂ ਦੇ ਖੂਨ ਦੇ ਵਿੱਚ ਗੁਲਾਮੀ ਸੀ, ਇਹਨਾਂ ਦੇ ਜਰਾਸੀਮ ਹੀ ਗੁਲਾਮੀ ਵਾਲੇ ਹਨ, ਜਿਸ ਕਰਕੇ ਸਤਿਗੁਰੂ ਜੀ ਦੇ ਬਚਨ ਇਹਨਾਂ ਦੀ ਸਮਝ ਤੋਂ ਪਰੇ ਨੇ, ਇਹਨਾਂ ਦੀ ਸੋਝੀ ਵਿੱਚ ਨਹੀਂ ਆਏ, ਸਗੋਂ ਆਪਣੀਆਂ ਸ਼ਰਤਾਂ ਰੱਖ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਸਾਹਿਬਾਂ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੈਰਵ ਸ਼ਬਦ ਉਤੰਗ ਤੇ ਅਰ ਹੋਵਨ ਪੁਵ ਚਾਲ।
ਜਦੋਂ ਕਲਗੀਧਰ ਜੀ ਨੇ ਖੇਡ ਵਰਤਾਈ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਨ ਦੀ, ਉਸ ਵੇਲੇ ਇੱਕ ਇਹੋ ਜਿਹਾ ਮਾਹੌਲ ਬਣਿਆ ਸੀ ਕਿ ਧਰਤੀ ਵਿੱਚ ਹਲਚਲ ਸੀ, ਆਕਾਸ਼ ਦੇ ਵਿੱਚ ਬਿਜਲੀਆਂ ਗਰਜਦੀਆਂ ਸਨ। ਇੱਕ ਇਹੋ ਜਿਹਾ ਮਾਹੌਲ ਸੀ ਵੀ ਜਿਹੜਾ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੇ ਬਾਬਤ ਚਰਚਾ ਜਿਹੜੇ ਪਹਾੜੀ ਰਿਆਸਤਾਂ ਦੇ ਰਾਜੇ ਸੀ ਉਹਨਾਂ ਤੱਕ ਵੀ ਪਹੁੰਚੀ ਹੈ। ਉਹਨਾਂ ਨੂੰ ਵੀ ਪਤਾ ਲੱਗਾ ਕਿ ਕਲਗੀਧਰ ਪਾਤਸ਼ਾਹ ਜੀ ਨੇ ਕੌਤਕ ਰਚਿਆ ਹੈ।
ਸੈਲਪਤੀ ਸਭ ਹੂੰ ਲਖਿਓ ਬਿਦਤਨ ਕਾਲੀ ਕਾਲ।
ਸੈਲਪਤੀ ਪਹਾੜੀ ਰਾਜਿਆਂ ਨੂੰ ਵੀ ਇਹ ਗੱਲ ਵਿਦਤ ਹੋਈ ਹੈ, ਪ੍ਰਗਟ ਹੋਈ ਹੈ ਕਿ ਕਲਗੀਧਰ ਪਾਤਸ਼ਾਹ ਨੇ ਮਲੇਛਾਂ ਦਾ ਕਾਲ ਕਰਨ ਵਾਸਤੇ, ਮਲੇਛਾਂ ਦਾ ਨਾਸ਼ ਕਰਨ ਵਾਸਤੇ ਇਹ ਸਾਰੀ ਖੇਡ ਰਚੀ ਹੈ, ਕਿਉਂਕਿ ਇਹ ਪ੍ਰਚਾਰ ਹੋ ਚੁੱਕਾ ਸੀ ਕਿ ਕਲਗੀਧਰ ਪਾਤਸ਼ਾਹ ਜਿਹੜੀ ਇਹ ਖੇਡ ਵਰਤਾ ਰਹੇ ਨੇ ਜ਼ੁਲਮ ਦੇ ਰਾਜ ਨੂੰ ਖਤਮ ਕਰਨ ਵਾਸਤੇ ਕਰ ਰਹੇ ਹਨ। ਮਹਾਨ ਸ਼ਕਤੀ ਪ੍ਰਗਟ ਕਰਕੇ ਆਪਣੇ ਪੰਥ ਵਿੱਚ ਭਰਨੀ ਆ, ਪੰਥ ਸਾਜਣਾ ਹੈ। ਇਹ ਚਰਚਾ ਪਹਿਲਾਂ ਹੀ ਸਾਰੇ ਇਲਾਕੇ ਵਿੱਚ ਚੱਲ ਰਹੀ ਸੀ, ਉਹ ਪਹਾੜੀ ਰਾਜਿਆਂ ਦੇ ਤਾਈਂ ਇਹ ਸਾਰੀ ਖਬਰ ਪਹੁੰਚ ਗਈ ਹੈ।
ਚੌਪਈ ਬਹੁਰ ਸੁਣਿਓ ਬਰਲੀ ਗੁਰੀ ਆਈ।
ਫਿਰ ਇਹਨਾਂ ਨੇ ਸੁਣਿਆ ਕਿ ਕਲਗੀਧਰ ਜੀ ਜਿਹੜਾ ਕਾਰਜ ਕਰ ਰਹੇ ਸਨ, ਉਹ ਕਾਰਜ ਕਰਕੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਵਰ ਲੈ ਕੇ ਵਾਪਸ ਆਨੰਦਪੁਰ ਸਾਹਿਬ ਆਏ ਹਨ।
ਅਦਭੁਤ ਲੱਕਰ ਉਰ ਬਿਸਮਾਈ।
ਇਹ ਹੈਰਾਨ ਵੀ ਹੋਏ ਜਿੰਨੇ ਪਹਾੜੀ ਰਾਜੇ ਸਨ ਕਿ ਅਦਭੁਤ ਖੇਡ, ਇਹ ਅਦਭੁਤ ਲੀਲਾ ਸਤਿਗੁਰੂ ਕਲਗੀਧਰ ਜੀ ਨੇ ਰਚੀ ਹੈ।
ਭੀਮ ਚੰਦ ਤੇ ਆਦਿਕ ਜੇਈ।
ਰਾਜੇ ਭੀਮ ਚੰਦ ਦੇ ਸਮੇਤ ਹੋਰ ਵੀ ਕਈ ਪਹਾੜੀ ਰਾਜੇ, ਜਿਹੜਾ ਰਾਜਾ ਜਸਵਾਲੀਆ ਹੈ, ਰਾਜਾ ਕਟੋਚੀਆ ਹੈ, ਰਾਜਾ ਹੰਡੂਰੀਆ ਹੈ, ਰਾਜਾ ਕੁੱਲੂ ਹੈ, ਰਾਜਾ ਕੈਂਠਲ ਹੈ, ਬਹੁਤ ਸਾਰੇ ਰਾਜੇ ਸੀ ਪਹਾੜੀ ਰਿਆਸਤਾਂ ਦੇ, ਜੰਮੂ ਤੱਕ ਕਸ਼ਮੀਰ ਤੱਕ ਦੇ ਸਾਰਿਆਂ ਤਾਈਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਇਹ ਵਾਰਤਾ ਪਹੁੰਚੀ ਹੈ।
ਦਰਸ਼ਨ ਕਰਬੋ ਚਾਹਤ ਸੀ।
ਰਾਜੇ ਭੀਮ ਚੰਦ ਦੇ ਸਮੇਤ ਕਈ ਰਾਜਿਆਂ ਦੇ ਮਨ ਚ ਇੱਛਾ ਹੋਈ ਕਿ ਸਾਨੂੰ ਇੱਕ ਵਾਰ ਕਲਗੀਧਰ ਜੀ ਦੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਹਨ। ਉਹਨਾਂ ਨੇ ਏਡਾ ਵੱਡਾ ਕਾਰਜ ਕੀਤਾ, ਅਕਾਲ ਪੁਰਖ ਨੂੰ ਪ੍ਰਚੰਡ ਸ਼ਕਤੀ ਨੂੰ ਪ੍ਰਗਟ ਕੀਤਾ ਹੈ, ਇਸ ਕਰਕੇ ਸਾਨੂੰ ਜਾ ਕੇ ਉਹਨਾਂ ਨੂੰ ਮਿਲਣਾ ਚਾਹੀਦਾ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਪਟ ਪਟ ਕਰ ਬੋ ਬਿਦ ਉਪਹਾਰ।
ਉਹ ਰਾਜਾ ਭੀਮ ਚੰਦ ਪਹਿਲਾਂ ਹੀ ਗੁਰੂ ਸਾਹਿਬ ਜੀ ਦੇ ਬਾਬਤ ਆਪਣੇ ਹਿਰਦਾ ਸਪਸ਼ਟ ਕਰ ਚੁੱਕਾ ਸੀ। ਜਦੋਂ ਦਾ ਭੰਗਾਣੀ ਦੇ ਜੰਗ ਤੋਂ ਬਾਅਦ ਮਹਾਰਾਜ ਜੀ ਵਾਪਸ ਆਏ ਜਾਂ ਨਦੌਣ ਦਾ ਜੰਗ ਹੋਇਆ, ਉਸ ਤੋਂ ਬਾਅਦ ਭੀਮ ਚੰਦ ਨੇ ਕੁਝ ਸਮੇਂ ਲਈ ਸਤਿਗੁਰਾਂ ਨਾਲ ਮਿਲ ਵਰਤਣ ਦਾ ਭਾਵ ਰੱਖਿਆ ਸੀ। ਅਕਸਰ ਕੋਈ ਨਾ ਕੋਈ ਪਟਾਵਾਂ ਮਹਾਰਾਜ ਜੀ ਲਈ ਉਪਹਾਰ ਭੇਜਦਾ ਹੀ ਰਹਿੰਦਾ ਸੀ। ਉਸੇ ਰੂਟੀਨ ਦੇ ਤਹਿਤ ਰਾਜੇ ਭੀਮ ਚੰਦ ਨੇ ਅਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਗੁਰੂ ਪਾਤਸ਼ਾਹ ਜੀ ਵਾਸਤੇ ਕੁਝ ਪਟਾਵਾਂ ਜਿਵੇਂ ਮੇਵੇ ਜਾਂ ਫਲ ਆਦਿਕ ਭੇਜੇ ਹਨ।
ਆਏ ਪਹੁੰਚੇ ਗੁਰਦਰਬਾਰ।
ਕੁਝ ਪਟਾਵਾਂ ਨਾਲ ਲੈ ਕੇ ਕਲਗੀਧਰ ਜੀ ਦੇ ਦਰਬਾਰ ਸ੍ਰੀ ਆਨੰਦਪੁਰ ਸਾਹਿਬ ਇਹ ਪਹਾੜੀ ਰਾਜੇ ਪਹੁੰਚੇ ਹਨ।
ਸਭਾ ਸਥਾਨ ਵਿਸ਼ਾਲ ਸੁਹਾਵਾ।
ਪਾਤਸ਼ਾਹ ਜੀ ਦਾ ਦੀਵਾਨ ਸਜਿਆ, ਬੜੇ ਵੱਡੇ ਦੀਵਾਨ ਵਿੱਚ ਕਲਗੀ, ਜਦੋਂ ਬਹੁਤ ਜ਼ਿਆਦਾ ਸੰਗਤ ਹੁੰਦੀ ਫਿਰ ਮਹਾਰਾਜ ਜੀ ਵੱਡਾ ਦੀਵਾਨ ਸਜਾਉਂਦੇ। ਕਿੱਥੇ ਸਜਾਉਂਦੇ? ਜਿੱਥੇ ਗੁਰੂ ਕੇ ਮਹਿਲਾਂ ਦੇ ਪਾਸ ਮਹਾਰਾਜ ਜੀ ਦਾ ਸਥਾਨ ਹੈ ਆਨੰਦਪੁਰ ਸਾਹਿਬ ਦਮਦਮਾ ਸਾਹਿਬ, ਉਸ ਜਗ੍ਹਾ 'ਤੇ ਮਹਾਰਾਜ ਜੀ ਦੀਵਾਨ ਸਜਾਇਆ ਕਰਦੇ ਸੀ ਵੱਡੇ ਪੱਧਰ 'ਤੇ। ਜਦੋਂ ਬਹੁਤ ਜ਼ਿਆਦਾ ਸੰਗਤ ਹੁੰਦੀ ਤੇ ਉੱਥੇ ਬੈਠ ਕੇ ਦਰਸ਼ਨ ਦਿੰਦੇ ਹਨ।
ਅਨਿਕ ਰੰਗ ਕੋ ਫਰਸ਼ ਡਸਾਵਾ।
ਸਤਿਗੁਰੂ ਜੀ ਦੇ ਪਾਵਨ ਦਰਬਾਰ ਨੂੰ ਜਿਹੜੇ ਫਰਾਂਸ ਨੇ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਸਜਾਇਆ। ਫਰਾਂਸ ਦਾ ਮਤਲਬ ਹੁੰਦਾ ਜਿਹੜੇ ਗੁਰੂ ਦਰਬਾਰ ਦੀ ਵਿਛਾਈ ਕਰਦੇ ਆ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵਿਛਾਈ ਕਰਨੀ, ਗਲੀਚੇ ਵਿਛਾਉਣੇ, ਮਹਾਰਾਜ ਜੀ ਦਾ ਤਖ਼ਤ ਲਾਉਣਾ, ਚੰਦੋਆ ਤਾਣਨਾ, ਇਹ ਸਾਰੀ ਸੇਵਾ ਫਰਾਂਸ ਕਰਦੇ ਹੁੰਦੇ ਆ। ਹੁਣ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਕਾਇਦਾ ਜਿਹੜੀ ਇਹ ਇੱਕ ਡਿਊਟੀ ਖਾਸ ਕਰਕੇ ਦਰਬਾਰ ਸਾਹਿਬ ਵਿੱਚ ਫਰਾਂਸ ਦੀ ਹੁੰਦੀ ਹੈ, ਜਿਹੜਾ ਸਵੇਰੇ ਮਹਾਰਾਜ ਜੀ ਦਾ ਤਖ਼ਤ ਸਜਾਉਂਦਾ, ਦਰਬਾਰ ਸਜਾਉਂਦੇ, ਚੰਦੋਆ ਤਾਣਦਾ, ਰੁਮਾਲਾ ਸਾਹਿਬ ਕਿਹੜਾ ਮਹਾਰਾਜ ਜੀ ਨੂੰ ਲਾਉਣਾ, ਵਿਛਾਈ ਆਦਿਕ ਦੀ ਸਾਰੀ ਸੇਵਾ ਨੂੰ ਫਰਾਂਸ ਕਹਿੰਦੇ ਹਨ। ਤੋ ਕਲਗੀਧਰ ਜੀ ਦੇ ਦਰਬਾਰ ਵਿੱਚ ਜਿਹੜੇ ਫਰਾਂਸ ਨੇ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਮਹਾਰਾਜ ਜੀ ਦਾ ਦਰਬਾਰ ਸਜਾਇਆ, ਸੋਹਣੇ ਗਿਲਮ ਗਲੀਚੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਵਿਛਾਏ ਹਨ।
ਵਿੱਚ ਸਿੰਘਾਸਨ ਸਤਿਗੁਰ ਕੇਰਾ।
ਕਲਗੀਧਰ ਜੀ ਦਾ ਵਿੱਚ ਸਿੰਘਾਸਨ ਲਾਇਆ, ਬੜਾ ਸੁੰਦਰ ਸੋਹਣਾ ਦਰਬਾਰ ਸਜਾਇਆ ਹੈ।
ਸੁਪੱਟ ਸਿੱਖ ਬੈਠੇ ਚੌਫੇਰਾ।
ਪਾਤਸ਼ਾਹ ਦੇ ਦਰਬਾਰ ਵਿੱਚ ਰਾਜਿਆਂ ਨੇ ਆਉਣਾ, ਇਸ ਕਰਕੇ ਗੁਰੂ ਪਾਤਸ਼ਾਹ ਦੀਆਂ ਫੌਜਾਂ ਤਿਆਰ ਬਰ ਤਿਆਰ, ਸ਼ਸਤਰਧਾਰੀ ਹੋ ਕੇ ਮਹਾਰਾਜ ਜੀ ਦੇ ਦਰਬਾਰ 'ਚ ਸੱਜੇ ਖੱਬੇ ਬੈਠ ਗਏ, ਕਈ ਖਲੋ ਗਏ, ਕਿਉਂਕਿ ਰਾਜਿਆਂ ਨੇ ਆਉਣਾ, ਰਾਜਿਆਂ ਦੀ ਵੀ ਸੈਨਾ ਆਉਣੀ ਹੈ ਅਤੇ ਉਹਨਾਂ ਰਾਜਿਆਂ ਦੇ ਨਾਲ ਪਿਛਲੇ ਸੰਬੰਧ ਕੁਝ ਠੀਕ ਵੀ ਨਹੀਂ ਰਹੇ, ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਮਾਹੌਲ ਹੋ ਸਕਦਾ। ਮਹਾਰਾਜ ਜੀ ਦੀ ਫੌਜ ਤਿਆਰ ਬਰ ਤਿਆਰ ਰਹਿੰਦੀ ਹੈ, ਨਾਲੇ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ ਹੀ ਇਸ ਤਰੀਕੇ ਨਾਲ ਹੈ ਕਿ ਹਰ ਵੇਲੇ ਸਿੰਘ ਤਿਆਰ ਬਰ ਤਿਆਰ ਹੀ ਰਹੇ। ਜਦੋਂ ਇਸ਼ਨਾਨ ਵੀ ਕਰਨਾ ਤਾਂ ਸਾਡੀ ਇਹ ਮਰਿਆਦਾ ਦੱਸੀ ਜਾਂਦੀ ਹੈ ਪੰਜਾਂ ਵੱਲੋਂ ਕਿ ਕਛਹਿਰਾ ਵੀ ਇੱਕ ਪੈਰ 'ਚੋਂ ਲਾਹ ਕੇ ਪਹਿਲਾਂ ਸੁੱਕੇ ਦਾ ਇੱਕ ਪੈਰ 'ਚ ਪਾ ਕੇ ਫਿਰ ਦੂਸਰਾ ਗ੍ਰਹਿਣ ਕਰਨਾ। ਤੋ ਕਹਿਣ ਤੋਂ ਭਾਵ ਇਹ ਹੈ ਕਿ ਉਹ ਇੱਕ ਪ੍ਰਕਾਰ ਦੀ ਤਿਆਰੀ ਹੈ, ਵੀ ਢਿੱਲ ਨਹੀਂ ਰੱਖਣੀ, ਤਿਆਰ ਬਰ ਤਿਆਰ ਰੱਖਣਾ ਆਪਣੇ ਆਪ ਨੂੰ। ਹਰ ਵੇਲੇ ਚੜ੍ਹਦੀ ਕਲਾ 'ਚ ਰਹਿਣੀ, ਇਹੋ ਜਿਹੀ ਫੌਜ ਮਹਾਰਾਜ ਕਲਗੀਧਰ ਜੀ ਨੇ ਪ੍ਰਗਟ ਕੀਤੀ ਆ, ਬਣਾਈ ਹੈ। ਉਹ ਜਿਵੇਂ ਇੱਕ ਨਿਹੰਗ ਸਿੰਘ ਕਿਤੇ ਦਰਖਤ 'ਤੇ ਚੜ੍ਹਨ ਲੱਗਾ, ਉਹਨੇ ਕਮਰ ਕੱਸਾ ਕਰ ਲਿਆ, ਤਲਵਾਰ ਪਾ ਲਈ, ਬਾਟੇ ਢਾਲਾਂ ਜੋ ਸੀ ਸਾਰਾ ਕੁਝ ਮੋਢੇ 'ਤੇ ਲੱਦ ਲਿਆ, ਜਿੰਨਾ ਰਾਜ ਸਾਜ ਸੀ ਬਰਛਾ ਢਾਲ ਤਕਰੀਬਨ ਮਣ ਸਵਾ ਮਣ ਵਜਨ ਸਰੀਰ 'ਤੇ ਲੱਦਿਆ ਹੋਇਆ ਸਾਰਾ ਲੈ ਕੇ ਅਤੇ ਦਰਖਤ 'ਤੇ ਚੜ੍ਹਨ ਲੱਗਾ। ਲਾਗੇ ਕਿਸੇ ਨੇ ਪੁੱਛ ਲਿਆ, ਬਾਬਾ ਜੀ ਵੀ ਦਰਖਤ 'ਤੇ ਚੜ੍ਹਨ ਲੱਗੇ ਹੋ, ਵੀ ਇਹ ਸਾਰਾ ਕੁਝ ਨਾਲ ਹੀ ਲੈ ਕੇ ਜਾਣ ਲੱਗੇ ਹੋ, ਥੱਲੇ ਰੱਖ ਦਿਓ। ਉਹ ਅੱਗੋਂ ਕਹਿਣ ਲੱਗੇ ਹੱਸਦਿਆਂ, ਕਹਿੰਦੇ ਫੌਜਾਂ ਦਾ ਕੀ ਪਤਾ ਉੱਤੋਂ ਦੀ ਉੱਤੇ ਕਿੱਧਰ ਜਾਣਾ ਪੈ ਜੇ, ਫੌਜ ਤਿਆਰ ਬਰ ਤਿਆਰ ਹੀ ਰਹਿਣੀ ਚਾਹੀਦੀ ਹੈ। ਸੋ ਕਹਿਣ ਤੋਂ ਭਾਵ ਕਿ ਮਹਾਰਾਜ ਜੀ ਨੇ ਫੌਜ ਹੀ ਐਸੀ ਤਿਆਰ ਕੀਤੀ ਜਿਹੜੀ ਹਰ ਵੇਲੇ ਤਿਆਰ ਬਰ ਤਿਆਰ ਰਹੇ। ਜਦੋਂ ਪਾਤਸ਼ਾਹ ਦੇ ਦਰਬਾਰ ਵਿੱਚ ਰਾਜਿਆਂ ਦੀ ਆਮਦ ਸੁਣੀ, ਮਹਾਰਾਜ ਜੀ ਦੇ ਜਿੰਨੇ ਤਿਆਰ ਬਰ ਤਿਆਰ ਸਿਪਾਹੀ ਸ਼ਸਤਰਧਾਰੀ ਹੋ ਕੇ ਤੇ ਆ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਸੱਜ ਗਏ।
ਜੇਤੋ ਆਦਿਕ ਵੱਡੇ ਮਸੰਦ,
ਗੁਰੂ ਘਰ ਦੇ ਜਿੰਨੇ ਵੱਡੇ ਮਸੰਦ ਸੀ, ਜਿਨ੍ਹਾਂ ਚੋਂ ਇੱਕ ਚੇਤੋ ਮਸੰਦ ਹੈ, ਉਹ ਵੀ ਆ ਗਿਆ।
ਥੂਲ ਦੇ ਅਰ ਧਨੀ ਬਿਲੰਦ,
ਜਿਨ੍ਹਾਂ ਦੀ ਵੱਡੀ ਥੂਲ ਦੇ ਆ, ਚੇਤੋ ਮਸੰਦ ਦਾ ਸਰੀਰ ਬਹੁਤ ਮੋਟਾ ਥੂਲ ਸੀ, ਡੇਢ ਦੋ ਕੁਆਂਟਲ ਦੇ ਨੇੜੇ, ਡੇਢ ਕੁਆਂਟਲ ਦੇ ਨੇੜੇ ਵਜਨ ਹੋਊ ਇਹਦਾ, ਚੇਤੋ ਮਸੰਦ ਦਾ ਏਡਾ ਮੋਟਾ ਸੀ। ਤੇ ਧਨੀ ਵੀ ਬੜਾ ਸੀ, ਗੁਰੂ ਘਰ ਦਾ ਪੈਸਾ, ਕਿਉਂਕਿ ਅੱਗੇ ਕਥਾ ਆਉਣੀ ਹੈ ਨਾ, ਸਾਰੇ ਮਸੰਦਾਂ ਨੂੰ ਵੀ ਹੁਣ ਸੋਧਾ ਲੱਗਣਾ ਹੈ। ਮਸੰਦ ਪ੍ਰਥਾ ਕਲਗੀਧਰ ਜੀ ਨੇ ਬਿਲਕੁਲ ਹੀ ਗੁਰੂ ਘਰ 'ਚ ਬੰਦ ਕਰਨੀ, ਅੱਗੇ ਆਉਣ ਵਾਲੇ ਸਮੇਂ 'ਚ ਕਥਾ ਆਵੇਗੀ। ਉਹ ਚੇਤੋ ਮਸੰਦ ਵੀ ਆਇਆ ਮਹਾਰਾਜ ਜੀ ਦੇ ਦਰਬਾਰ ਵਿੱਚ।
ਕਵ ਗੁਣ ਜਨ ਸੋ ਸਭਾ ਸੰਪੂਰਨ,
ਬੜੇ ਬੜੇ ਕਵੀ ਵਿਦਵਾਨ ਮਹਾਰਾਜ ਜੀ ਦੀ ਸਭਾ ਦਾ ਜੋ ਸ਼ਿੰਗਾਰ ਹਨ, ਬੜੇ ਬੜੇ ਵਿਦਵਾਨ ਕਵੀ ਮਹਾਂਪੁਰਖ, ਕਵੀ ਚੰਦਨ ਵਰਗੇ, ਕਵੀ ਟਹਿਕਣ ਵਰਗੇ, ਕਵੀ ਕੰਕਣ ਵਰਗੇ, ਕਵੀ ਹਿਰਦੇ ਰਾਮ ਵਰਗੇ, ਕਵੀ ਕੇਸ਼ੋ ਦਾਸ ਵਰਗੇ, ਇਹ ਬੜੇ ਬੜੇ ਵਿਦਵਾਨ ਕਵੀ ਮਹਾਰਾਜ ਕਲਗੀਧਰ ਜੀ ਦੇ ਦਰਬਾਰ ਦੇ ਵਿੱਚ ਆ ਕੇ ਬੈਠੇ ਹਨ।
ਬੈਠੇ ਸ਼ੋਭਤ ਹੈ ਬਿਦਰੂਰਨ,
ਬੜੀ ਸੋਹਣੀ ਤਰੀਕੇ ਦੀ ਸਭ ਦਾ ਬੈਠਣ ਦਾ ਸਥਾਨ ਹੈ, ਵੀ ਕਿਹਨੇ ਕਿੱਥੇ ਬੈਠਣਾ ਹੈ, ਉਦਾਂ ਦੇ ਵਿਧੀ ਵਿਧਾਨ ਮੁਤਾਬਕ ਸਾਰੇ ਗੁਰੂ ਦਰਬਾਰ ਵਿੱਚ ਬੈਠੇ ਹਨ।
ਭੀਮ ਚੰਦ ਤੇ ਆਦਿਕ ਰਾਜੇ,
ਇਹਨੇ ਨੂੰ ਰਾਜਾ ਭੀਮ ਚੰਦ ਤੇ ਉਹਦੇ ਨਾਲ ਕੁਝ ਪੰਜ ਸੱਤ ਰਾਜੇ ਹੋਰ ਵੀ ਆਏ ਨੇ, ਇਹ ਚੱਲ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ।
ਪਹੁੰਚੇ ਪ੍ਰਭੂ ਮਿਲਨ ਕੇ ਕਾਜੇ,
ਸਤਿਗੁਰੂ ਕਲਗੀਧਰ ਜੀ ਨੂੰ ਮਿਲਣ ਦੀ ਇੱਛਾ ਰੱਖ ਕੇ, ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਇਹ ਸਾਰੇ ਪਹਾੜੀ ਰਾਜੇ ਆਪਣੇ ਵਜ਼ੀਰਾਂ ਸਿਪਾਹੀਆਂ ਸਮੇਤ ਚੱਲ ਕੇ ਆਏ ਹਨ।
ਹਿਰਦੇ ਰਾਜ ਮਦ ਧਰੇ ਵਿਸਾਲਾ,
ਇਹਨਾਂ ਸਾਰੇ ਰਾਜਿਆਂ ਦੇ ਮਨ 'ਚ ਰਾਜ ਦਾ ਹੰਕਾਰ ਵੀ ਹੈ, ਵੀ ਅਸੀਂ ਰਾਜੇ ਹਾਂ। ਸੁਭਾਵਕ ਹੈ, ਜਿਹਦੇ ਕੋਲ ਕੋਈ ਮਾੜੀ ਮੋਟੀ ਪ੍ਰਤਿਸ਼ਠਾ ਹੁੰਦੀ ਆ, ਹੰਕਾਰ ਆ ਹੀ ਜਾਂਦਾ ਹੈ, ਉਸ ਹੰਕਾਰ ਦੇ ਸਹਿਤ ਵੀ ਅਸੀਂ ਬੜੇ ਬੜੇ ਵੱਡੇ ਰਾਜੇ ਹਾਂ ਰਿਆਸਤਾਂ ਦੇ, ਉਹ ਰਾਜੇ ਹੋਣ ਦਾ ਹੰਕਾਰ ਆਪਣੇ ਮਨ 'ਚ ਲੈ ਕੇ ਆਏ ਹਨ।
ਸ਼ਸਤਰ ਵਿਭੂਖਣ ਜੁੱਤ ਪੱਟ ਜਾਲਾ,
ਇਹਨਾਂ ਦੇ ਨਾਲ ਇਹਨਾਂ ਦੇ ਸਿਪਾਹੀ ਆਏ ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ, ਬੜੇ ਬੜੇ ਵਧੀਆ ਗਹਿਣੇ ਆਭੂਸ਼ਣ ਧਾਰਨ ਕੀਤੇ ਹੋਏ ਨੇ, ਉਹ ਵੀ ਨਾਲ ਸੱਜ ਧੱਜ ਕੇ ਆਏ ਹਨ।
ਕਰ ਬੰਦੇ ਬੰਧਨ ਕੋ ਕਰੀ,
ਆ ਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ 'ਤੇ ਸਾਰੇ ਰਾਜਿਆਂ ਨੇ ਆਪਣੇ ਵਜ਼ੀਰਾਂ ਸਿਪਾਹੀਆਂ ਸਮੇਤ ਵੰਦਨਾ ਕੀਤੀ, ਹੱਥ ਜੋੜ ਕੇ ਮੱਥਾ ਟੇਕਿਆ।
ਧਨ ਕੀ ਭੇਟ ਅਗਰ ਕਰ ਤਰੀ,
ਜਿਹੜੀ ਕੋਈ ਭੇਟਾ ਲੈ ਕੇ ਆਏ ਸੀ, ਕੋਈ ਮੇਵੇ ਲਿਆਇਆ ਜਾਂ ਕੋਈ ਫਲ ਲਿਆਇਆ ਜਾਂ ਕਿਸੇ ਨੂੰ ਕੋਈ ਮਾਇਆ ਭੇਟ ਕਰਨੀ ਹੈ, ਉਹਨਾਂ ਨੇ ਆਪਣੋ ਆਪਣੇ ਵੱਲੋਂ ਜਥਾ ਸ਼ਕਤ ਜਿਹੜੀਆਂ ਭੇਟਾਵਾਂ ਲਿਆਏ ਨੇ, ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਭੇਟਾਵਾਂ ਰੱਖ ਕੇ ਇਹਨਾਂ ਰਾਜਿਆਂ ਨੇ ਮੱਥਾ ਟੇਕਿਆ ਹੈ।
ਆ ਇਸ ਲਈ ਬੈਠੇ ਗੁਰ ਤੀਰ,
ਸਤਿਗੁਰੂ ਜੀ ਦੀ ਆਗਿਆ ਲੈ ਕੇ ਰਾਜੇ ਲਾਗੇ ਹੀ ਮਹਾਰਾਜ ਜੀ ਦੇ ਦੀਵਾਨ 'ਚ ਜਿੱਥੇ ਸਾਰੀ ਸੰਗਤ ਬੈਠੀ ਹੈ, ਇਹ ਥੋੜ੍ਹੇ ਜਿਹੇ ਅਗਲੇ ਪਾਸੇ, ਕਿਉਂਕਿ ਗੱਲਬਾਤ ਕਰਨੀ ਸੀ ਇਹਨਾਂ ਦੇ ਨਾਲ, ਇਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਨੇੜੇ ਅੱਗੇ ਬਿਠਾਇਆ ਹੈ।
ਖੜਗ ਸਿਪਰ ਕੋ ਧਰੇ ਸਰੀਰ,
ਰਾਜਿਆਂ ਨੇ ਵੀ ਸ਼ਸਤਰ ਧਾਰਨ ਕੀਤੇ ਹੋਏ ਨੇ, ਤਲਵਾਰਾਂ ਪਾਈਆਂ ਹੋਈਆਂ ਨੇ, ਢਾਲਾਂ ਇਹਨਾਂ ਦੇ ਮੋਢਿਆਂ ਤੇ ਹਨ।
ਦੇਵੀ ਬਿਦਤਨ ਤੇ ਬਿਸਮਾਏ,
ਇਹ ਬੜੇ ਹੈਰਾਨੀ ਨਾਲ ਆਏ ਸੀ, ਕਿਉਂਕਿ ਕਲਗੀਧਰ ਜੀ ਦੀ ਵੱਡੀ ਭਾਰੀ ਮਹਿਮਾ ਸੁਣੀ, ਇਹ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਚੰਡ ਕੀਤਾ, ਪ੍ਰਗਟ ਕੀਤਾ ਹੈ। ਇਹ ਮਹਿਮਾ ਸਤਿਗੁਰੂ ਕਲਗੀਧਰ ਜੀ ਦੀ ਰਾਜਿਆਂ ਨੇ ਸੁਣੀ, ਇਸੇ ਕਰਕੇ ਆਏ ਹਨ।
ਸਭਾ ਮਜਾਰ ਤੇਰੇ ਸਮੁਦਾਈ,
ਸਾਰੇ ਰਾਜੇ ਆਪੋ ਆਪਣਿਆਂ ਵਜ਼ੀਰਾਂ ਸਿਪਾਹੀਆਂ ਸਮੇਤ ਕਲਗੀਧਰ ਜੀ ਦੀ ਸਭਾ ਵਿੱਚ ਬੈਠ ਗਏ।
ਲਾਲ ਗੁਲਾਲ ਗੁਰੂ ਕੋ ਰੰਗ,
ਜਦੋਂ ਸਤਿਗੁਰੂ ਜੀ ਦੇ ਮੁੱਖ ਮੰਡਲ ਵੱਲ ਵੇਖਿਆ, ਪਹਿਲਾਂ ਵੀ ਰਾਜੇ ਆਉਂਦੇ ਰਹੇ ਹੈ, ਪਰ ਇਸ ਵਾਰ ਸਤਿਗੁਰੂ ਜੀ ਦਾ ਚਿਹਰਾ ਲਾਲ ਗੁਲਾਲ ਹੈ। ਲਾਲ ਗੁਲਾਲ ਸਤਿਗੁਰ ਕੋ ਰੰਗ, ਮਹਾਰਾਜ ਜੀ ਦਾ ਮੁੱਖ ਮੰਡਲ ਬੜਾ ਲਾਲ ਗੁਲਾਲ ਹੈ। ਹੋਰ ਹੀ ਤਰ੍ਹਾਂ ਦਾ ਪਾਤਸ਼ਾਹ ਜੀ ਦੇ ਮੁੱਖ ਮੰਡਲ ਦਾ ਪ੍ਰਤਾਪ ਹੈ, ਜਿਹੜਾ ਝੱਲਿਆ ਨਹੀਂ ਜਾਂਦਾ। ਰਾਜੇ ਨਿਗਾਹ ਭਰ ਕੇ ਸਤਿਗੁਰਾਂ ਦੇ ਮੁੱਖ ਮੰਡਲ ਵੱਲ ਵੇਖ ਨਹੀਂ ਸਕਦੇ।
ਖੜਗ ਵਿਸਾਲ ਕਸੇ ਕੱਟ ਸੰਗ,
ਕਲਗੀਆਂ ਵਾਲੇ ਪਾਤਸ਼ਾਹ ਨੇ ਗਾਤਰੇ ਸ਼੍ਰੀ ਸਾਹਿਬ ਪਾਈ ਹੋਈ ਆ ਤੇ ਕਮਰ ਕੱਸਾ ਲਾਇਆ ਹੋਇਆ। ਕਮਰ ਕੱਸੇ ਵਿੱਚ ਵੀ ਮਹਾਰਾਜ ਜੀ ਦੇ ਬਹੁਤ ਸਾਰੇ ਸ਼ਸਤਰ ਹੁੰਦੇ ਸੀ। ਕਲਗੀਧਰ ਜਿਹੜਾ ਕਮਰ ਕੱਸਾ ਲਾਉਂਦੇ ਸੀ, ਕਮਰ ਕੱਸੇ ਵਿੱਚ ਕਟਾਰ, ਬਿਛੂਆ, ਖੰਜਰ, ਛੋਟੇ ਛੋਟੇ ਕਈ ਸ਼ਸਤਰ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਵੀ ਸਜੇ ਹੋਏ ਨੇ।
ਤੀਖਨ ਤੀਰਨ ਭਰਿਓ ਨਿਖੰਗ,
ਪਾਤਸ਼ਾਹ ਜੀ ਦੇ ਨਾਲ ਹੀ ਤੀਰਾਂ ਦਾ ਪੱਥਾ ਭਰਿਆ ਹੋਇਆ, ਜਿਹੜੇ ਚਾਰ ਚਾਰ ਉਂਗਲ ਚੌੜੇ ਖੱਪਰੇ ਤੀਰ ਨੇ, ਉਹਨਾਂ ਤੀਰਾਂ ਨਾਲ ਭਰਿਆ ਹੋਇਆ ਪੱਥਾ ਸ਼ੋਭ ਰਿਹਾ ਹੈ।
ਤਨੁਖ ਦਰਾਜ ਨਿਠੁਰ ਬਰ ਅੰਗ,
ਪਾਤਸ਼ਾਹ ਜੀ ਦੇ ਨਾਲ ਹੀ ਬੜਾ ਕਠੋਰ ਧਨਖ, ਜਿਹੜਾ ਧਨਖ ਚੱਲਦਿਆਂ ਰਾਜਿਆਂ ਨੇ ਜੰਗ ਦੇ ਮੈਦਾਨ 'ਚ ਖੁਦ ਵੇਖਿਆ, ਉਹ ਧਨਖ ਮਹਾਰਾਜ ਕਲਗੀਧਰ ਜੀ ਦੇ ਅੰਗਾਂ ਤੇ ਸ਼ੋਭਨੀਕ ਹੋ ਰਿਹਾ।
ਤੁਰਤ ਚਮਰ ਸੁੰਦਰ ਬਹੁ ਬਾਰੀ,
ਪਾਤਸ਼ਾਹ ਜੀ ਦੇ ਸੀਸ ਉੱਤੇ ਗੁਰਦੇਵ ਦਾ ਚਵਰ ਬਰਦਾਰ ਬੜੇ ਪ੍ਰੇਮ ਨਾਲ ਸਤਿਕਾਰ ਨਾਲ ਚਬਰ ਝੁਲਾ ਰਿਹਾ ਹੈ।
ਝੂਲਤ ਕਲਗੀ ਅਤ ਛਬ ਵਾਰੀ,
ਮਹਾਰਾਜ ਜੀ ਦੇ ਸੀਸ ਉੱਤੇ ਬੜੀ ਸੁੰਦਰ ਦਸਤਾਰ ਹੈ, ਦਸਤਾਰ ਉੱਤੇ ਬੜੀ ਸੁੰਦਰ ਜਗ੍ਹਾ ਤੇ ਕਲਗੀ ਸ਼ੋਭਨੀਕ ਹੋ ਰਹੀ ਹੈ।
ਬਸਤਰ ਸ਼ਸਤਰ ਬੋ ਮੋਲ ਵਿਭੂਖਣ,
ਬੜੇ ਕੀਮਤੀ ਬਸਤਰ, ਬੜੇ ਕੀਮਤੀ ਸ਼ਸਤਰ, ਬੋ ਮੁੱਲੇ ਬਡਮੁੱਲੇ, ਉਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਸਰੀਰ ਤੇ ਸ਼ੋਭਨੀਕ ਹੋ ਰਹੇ ਨੇ। ਇੱਕ ਇੱਕ ਸ਼ਸਤਰ ਖਾਲਸਾ ਜੀ ਉਹਨਾਂ ਵੇਲਿਆਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਦਾ ਸੀ। ਮਹਾਰਾਜ ਜੀ ਦੇ ਕਮਰ ਕੱਸੇ ਵਾਸਤੇ ਬੜੇ ਬੜੇ ਕੀਮਤੀ ਹੀਰੇ ਮੋਤੀ ਉਹ ਉਹਨਾਂ ਸ਼ਸਤਰਾਂ ਦੇ ਵਿੱਚ ਜੜੇ ਹੁੰਦੇ ਸਨ। ਤੋ ਐਸੇ ਬੜੇ ਬੜੇ ਬਹੁ ਮੁੱਲੇ ਦੁਰਲਭ ਸ਼ਸਤਰ ਮਹਾਰਾਜ ਜੀ ਦੇ ਅੰਗਾਂ ਤੇ ਸ਼ੋਭਨੀਕ ਹਨ।
ਸੁਬੈ ਸਿਗਾਸਨ ਪਰ ਬਿਨ ਦੂਖਨ,
ਬਿਨਾਂ ਦੋਸ਼ਾਂ ਤੋਂ ਭਾਵ ਕੋਈ ਦੋਸ਼ ਨਹੀਂ ਸਤਿਗੁਰੂ ਜੀ ਦੇ ਪਾਵਨ ਸਰੂਪ ਵਿੱਚ। ਐਸੇ ਸੋਹਣੇ ਸਰੂਪ ਦੇ ਸਹਿਤ ਮਹਾਰਾਜ ਜੀ ਸਿੰਘਾਸਨ ਤੇ ਸ਼ੋਭਨੀਕ ਹੋ ਰਹੇ ਨੇ।
ਕੁਸ਼ਲ ਪ੍ਰਸ਼ਨ ਰਾਜਨ ਸੰਕੀਨਾ,
ਪਹਿਲਾਂ ਰਾਜਿਆਂ ਨੂੰ ਆਉਣ ਵਾਸਤੇ ਮਹਾਰਾਜ ਜੀ ਨੇ ਪੁੱਛਿਆ, ਕੁਸ਼ਲ ਪ੍ਰਸੰਨਤਾ ਪੁੱਛੀ, ਹਾਂ ਭਾਈ ਰਾਜੀ ਖੁਸ਼ੀ ਹੋ, ਜਿਵੇਂ ਆਮ ਸੁਭਾਵਕ ਗੱਲਬਾਤ ਸ਼ੁਰੂ ਕਰਨ ਵਾਸਤੇ ਪੁੱਛੀ ਦਾ ਹੈ। ਤੋ ਪਾਤਸ਼ਾਹ ਨੇ ਇਸ ਤਰ੍ਹਾਂ ਪਹਿਲਾਂ ਇਹਨਾਂ ਨੂੰ ਪੁੱਛਿਆ,
ਹੱਥ ਜੋਰ ਸਭ ਹਿਨ ਪਨ ਦੀਨਾ,
ਜਿੰਨੇ ਰਾਜੇ ਸੀ ਇਹਨਾਂ ਨੇ ਸਾਰਿਆਂ ਨੇ ਹੱਥ ਜੋੜ ਕੇ ਮਹਾਰਾਜ ਕਲਗੀਧਰ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ,
ਮਹਾਰਾਜ ਦੇਵੀ ਵਿਦਤਾਈ,
ਮਹਾਰਾਜ ਤੁਹਾਡੀ ਕਿਰਪਾ ਨਾਲ ਸੁਖੀ ਵਸਦੇ ਹਾਂ। ਫਿਰ ਇਹਨਾਂ ਨੇ ਸ਼ੁਰੂਆਤ ਕੀਤੀ, ਮਹਾਰਾਜ ਆਪ ਜੀ ਨੇ ਚੰਡੀ ਪ੍ਰਗਟ ਕੀਤੀ ਹੈ, ਸਾਨੂੰ ਪਤਾ ਲੱਗਾ ਹੈ। ਇਹਨਾਂ ਦੇ ਭਾਣੇ ਵੀ ਉਹ ਚੰਡੀ ਪ੍ਰਗਟ ਕੀਤੀ ਜਿਹਦੀ ਇਹ ਪੂਜਾ ਕਰਦੇ ਆ, ਕਾਲੀ ਜਾਂ ਦੁਰਗਾ ਆਦਿਕ ਦੀ। ਪਰ ਸਤਿਗੁਰੂ ਕਲਗੀਧਰ ਜੀ ਨੇ ਜਿਹੜੀ ਚੰਡੀ ਪ੍ਰਗਟ ਕੀਤੀ, ਉਹ ਅਕਾਲ ਪੁਰਖ ਦੀ ਸ਼ਕਤੀ ਹੈ ਗੁਰੂ ਖਾਲਸਾ ਜੀ, ਪ੍ਰਕਾਸ਼ ਰੂਪ 'ਚ। ਤੋ ਇਹ ਗੱਲ ਕਰਨ ਲੱਗੇ, ਕਿਉਂਕਿ ਇਹ ਚਰਚਾ ਚੱਲ ਹੀ ਰਹੀ ਸੀ ਕਿ ਸਤਿਗੁਰੂ ਚੰਡੀ ਪ੍ਰਗਟ ਕਰ ਰਹੇ ਨੇ, ਕਹਿੰਦੇ ਜੀ ਸਾਨੂੰ ਪਤਾ ਲੱਗਾ ਕਿ ਆਪ ਜੀ ਨੇ ਚੰਡੀ ਪ੍ਰਗਟ ਕੀਤੀ ਹੈ।
ਤੁਮਰੇ ਬਿਨ ਕਰ ਕੌਣ ਸਕਾਈ,
ਮਹਾਰਾਜ ਇਹ ਕੰਮ ਤੁਹਾਡੇ ਬਿਨਾਂ ਕੋਈ ਦੂਸਰਾ ਨਹੀਂ ਕਰ ਸਕਦਾ, ਇਹ ਸਾਨੂੰ ਪਤਾ ਹੈ। ਜਿੰਨੇ ਵੱਡੇ ਵੱਡੇ ਰਾਜੇ ਪਹਿਲਾਂ ਹੋਏ ਨੇ ਚਾਹੇ ਹੁਣ ਨੇ, ਕਿਸੇ ਕੋਲੋਂ ਵੀ ਇਹ ਕਾਰਜ ਨਹੀਂ ਹੋ ਸਕਦਾ ਜਿਹੜਾ ਆਪ ਜੀ ਨੇ ਕੀਤਾ ਹੈ।
ਦਰਸ਼ਨ ਕਰ ਬਾਂਛਿਤ ਬਰ ਲੀਨਾ,
ਆਪ ਜੀ ਨੇ ਚੰਡੀ ਪ੍ਰਗਟ ਕੀਤੀ, ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਕੀਤੀ ਹੈ, ਔਰ ਆਪਣਾ ਮਨੋਰਥ ਪੂਰਾ ਕੀਤਾ ਹੈ।
ਭੀਮ ਪੁੰਚਾਲ ਆਦਿ ਸਭ ਚੀਨਾ,
ਪਰ ਹਾਂ ਅਸੀਂ ਇੱਕ ਗੱਲ ਦਾ ਅਨੁਭਵ ਜ਼ਰੂਰ ਕੀਤਾ, ਉਸ ਵਕਤ ਵੀ ਬੜਾ ਭਿਆਨਕ ਭੁਚਾਲ ਆਇਆ ਸੀ ਧਰਤੀ ਤੇ, ਬੜਾ ਭਿਆਨਕ ਨਾਦ ਜਿਹੜਾ ਸੀ ਆਕਾਸ਼ ਵਿੱਚ ਗੂੰਜਦਾ ਉਹ ਅਸੀਂ ਸਾਰਿਆਂ ਨੇ ਉਸ ਵੇਲੇ ਸੁਣਿਆ ਹੈ।
ਤੁਰਕ ਤੇਜ ਤਪਤਿਓ ਜਗ ਭਾਰੀ,
ਇਹਨਾਂ ਤੁਰਕਾਂ ਦਾ ਤੇਜ ਇਸ ਵੇਲੇ ਪੂਰੇ ਹਿੰਦੁਸਤਾਨ ਦੀ ਧਰਤੀ ਤੇ ਤਪਤ ਰਿਹਾ ਹੈ। ਇਹਨਾਂ ਦਾ ਪੂਰਾ ਇਸ ਵੇਲੇ ਪ੍ਰਤਾਪ ਹੈ, ਜਲਾਲ ਹੈ, ਇਹਨਾਂ ਦਾ ਹੁਕਮ ਚੱਲਦਾ ਹੈ।
ਬਿਨ ਰਾਵਰ ਕੋ ਕਰ ਨਿਰਵਾਰੀ,
ਇਹਨਾਂ ਦਾ ਰਾਜ ਅਗਰ ਕੋਈ ਨਸ਼ਟ ਕਰ ਸਕਦਾ, ਖਤਮ ਕਰ ਸਕਦਾ, ਤਾਂ ਹੇ ਕਲਗੀਧਰ ਜੀ, ਉਹ ਤੁਸੀਂ ਉਹ ਤੁਹਾਡੇ ਬਿਨਾਂ ਨਹੀਂ ਕੋਈ ਕਰ ਸਕਦਾ, ਤੁਹਾਡੇ ਬਿਨਾਂ ਇਹਨਾਂ ਮਲੇਛਾਂ ਦੇ ਰਾਜ ਨੂੰ ਕੋਈ ਸਮਾਪਤ ਨਹੀਂ ਕਰ ਸਕਦਾ।
ਹਿਰਦੈ ਮਨੋਰਥ ਪੰਥ ਕਰਨ ਕੋ,
ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਆਪ ਜੀ ਦੇ ਹਿਰਦੇ ਦਾ ਮਨੋਰਥ ਹੈ ਕਿ ਤੁਸੀਂ ਪੰਥ ਸਾਜਣ ਲੱਗੇ ਹੋ, ਖਾਲਸੇ ਪੰਥ ਦੀ ਸਾਜਨਾ ਕਰਨ ਲੱਗੇ ਹੋ, ਇਹ ਤੁਹਾਡੇ ਮਨ ਦਾ ਮਨੋਰਥ ਹੈ।
ਸਫਲੇ ਜਬ ਦੇਹੋ ਰਾਜ ਧਰਨ ਕੋ,
ਔਰ ਮਹਾਰਾਜ ਆਪਣੇ ਉਸ ਪੰਥ ਨੂੰ ਤੁਸੀਂ ਰਾਜ ਦੇਣਾ ਧਰਤੀ ਦਾ, ਇਹ ਵੀ ਸਾਨੂੰ ਪਤਾ ਲੱਗਾ ਕਿ ਤੁਸੀਂ ਇਹ ਬਚਨ ਕਹੇ ਨੇ ਕਿ ਅਸੀਂ ਪੰਥ ਸਾਜਣਾ, ਤੇ ਉਹ ਤਾਂ ਸਫਲ ਹੋਵੇਗਾ ਸਾਜਿਆ ਪੰਥ ਜਦੋਂ ਇਸ ਧਰਤੀ ਦਾ ਰਾਜ ਅਸੀਂ ਆਪਣੇ ਪੰਥ ਨੂੰ ਦੇਵਾਂਗੇ।
ਇਤਿਆਦਿਕ ਗਿਰ ਨਾਥ ਉਚਾਰੇ,
ਇਹ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਜਿੰਨੀਆਂ ਇਹਨਾਂ ਦੀ ਸੁਰਤੀ ਵਿੱਚ ਆਈਆਂ ਪਹਾੜੀ ਰਾਜਿਆਂ ਦੇ, ਇਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਬੈਠ ਕੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ।
ਸੁਣ ਗੁਰ ਪਏ ਪ੍ਰਸੰਨ ਉਦਾਰੇ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਸੰਨ ਹੋਏ, ਕਿਉਂਕਿ ਰਾਜਿਆਂ ਨੇ ਬੜੇ ਸੋਹਣੇ ਢੰਗ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਕਿ ਮਹਾਰਾਜ ਜੀ ਤੁਸੀਂ ਇਹਨਾਂ ਤੁਰਕਾਂ ਦਾ ਰਾਜ ਸਮਾਪਤ ਕਰਨਾ ਹੈ ਮਲੇਛਾਂ ਦਾ, ਕਿਉਂਕਿ ਮਹਾਰਾਜ ਕਿਸੇ ਧਰਮ ਦੇ ਜਾਂ ਮਜ਼ਹਬ ਦੇ ਦੁਸ਼ਮਣ ਨਹੀਂ ਹਨ, ਪਾਤਸ਼ਾਹ ਜੀ ਉਹਨਾਂ ਦੇ ਦੁਸ਼ਮਣ ਨੇ ਜਿਹੜੇ ਜ਼ੁਲਮ ਕਰ ਰਹੇ ਹਨ। ਉਹ ਕੋਈ ਕਰੇ, ਜੇ ਹੁਣ ਪਹਾੜੀ ਰਾਜੇ ਕਰਨਗੇ, ਇਹਨਾਂ ਖਿਲਾਫ਼ ਵੀ ਜੰਗ ਲੜਿਆ ਸਤਿਗੁਰਾਂ ਨੇ, ਅਤੇ ਜੇ ਤੁਰਕ ਕਰ ਰਹੇ ਨੇ ਤਾਂ ਉਹਨਾਂ ਦੇ ਖਿਲਾਫ਼ ਵੀ ਲੜਨਾ ਹੈ। ਜਦੋਂ ਇਹਨਾਂ ਰਾਜਿਆਂ ਨੇ ਸ਼ੁਰੂਆਤ ਕੀਤੀ ਤੇ ਪਾਤਸ਼ਾਹ ਨੇ ਬੜੀ ਪ੍ਰਸੰਨਤਾ ਨਾਲ ਇਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ।
ਦੋਹਰਾ ਸਿੱਖੀ ਗੁਰ ਕੀ ਗ੍ਰਹਿਣ ਤੁਮ ਕਰੋ ਸਕਲ ਮਿਲਿਆਪ।
ਕਲਗੀਧਰ ਜੀ ਪਹਾੜੀ ਰਾਜਿਆਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਰਾਜਿਓ ਗੁਰੂ ਕੀ ਸਿੱਖੀ ਤੁਸੀਂ ਸਾਰੇ ਗ੍ਰਹਿਣ ਕਰੋ, ਤੁਹਾਨੂੰ ਅਸੀਂ ਸਾਰਿਆਂ ਨੂੰ ਪੰਥ 'ਚ ਮਿਲਾਉਣਾ ਚਾਹੁੰਦੇ ਹਾਂ, ਵੀ ਖਾਲਸੇ ਪੰਥ 'ਚ ਮਿਲ ਜਾਓ ਤੁਸੀਂ ਵੀ। ਉਹ ਅੱਗੇ ਦੱਸਣਗੇ ਵੀ ਕਿਉਂ ਚਾਹੁੰਦੇ ਹਾਂ। ਪਾਤਸ਼ਾਹ ਕਹਿੰਦੇ ਤੁਸੀਂ ਸਾਰੇ ਗੁਰੂ ਕੀ ਸਿੱਖੀ ਬੜੀ ਉੱਤਮ ਹੈ, ਇਹਨੂੰ ਸਾਰੇ ਮਿਲ ਕੇ ਇਕੱਠੇ ਹੋ ਕੇ ਗ੍ਰਹਿਣ ਕਰੋ।
ਪਾਹੁਲ ਖੰਡੇ ਕੀ ਲਵੋ ਵਧ ਹੈ ਅਧਿਕ ਪ੍ਰਤਾਪ।
ਅਸੀਂ ਆਉਣ ਵਾਲੇ ਸਮੇਂ 'ਚ ਖੰਡੇ ਦੀ ਪੌਲ ਤਿਆਰ ਕਰਨ ਲੱਗੇ ਹਾਂ, ਅਤੇ ਤੁਸੀਂ ਸਾਰੇ ਰਲ ਕੇ ਇਕੱਠੇ ਹੋ ਕੇ ਸਿੱਖੀ ਗ੍ਰਹਿਣ ਕਰੋ, ਖੰਡੇ ਦੀ ਪੌਲ ਛਕੋ, ਉਹਦੇ ਨਾਲ ਤੁਹਾਡਾ ਸਾਰਿਆਂ ਦਾ ਪ੍ਰਤਾਪ ਵਧੇਗਾ, ਕਿਉਂਕਿ ਸਾਡੇ ਪੰਥ ਦਾ ਜਦੋਂ ਪ੍ਰਤਾਪ ਵਧਣਾ, ਜੇ ਤੁਸੀਂ ਪੰਥ ਵਿੱਚ ਮਿਲੇ ਹੋਵੋਗੇ ਤੇ ਤੁਹਾਡਾ ਵੀ ਪ੍ਰਤਾਪ ਵਧੇਗਾ, ਜੇ ਪੰਥ ਤੋਂ ਬਾਹਰੇ ਹੋ ਕੇ ਰਹੋਗੇ ਤੇ ਫਿਰ ਇੱਦਾਂ ਹੀ ਰਹਿ ਜਾਓਗੇ। ਇਸ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਹਾਂ ਕਿ ਤੁਸੀਂ ਖੰਡੇ ਬਾਟੇ ਦੀ ਪੌਲ ਛਕੋ, ਅਸੀਂ ਆਉਣ ਵਾਲੇ ਸਮੇਂ 'ਚ ਪੌਲ ਤਿਆਰ ਕਰਨੀ ਹੈ।
ਚੌਪਈ ਅਵਨੀ ਕਨੀ ਰਾਜ ਲੈ ਦੇਹੀ।
ਮਹਾਰਾਜ ਜੀ ਕਹਿੰਦੇ ਬਹੁਤੀ ਧਰਤੀ ਦਾ ਰਾਜ ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਪੰਥ ਨੂੰ ਲੈ ਕੇ ਦੇਣਾ, ਜੇ ਤੁਸੀਂ ਪੰਥ ਵਿੱਚ ਹੋਵੋਗੇ ਤੇ ਤੁਹਾਨੂੰ ਵੀ ਰਾਜ ਮਿਲੇਗਾ। ਜਿੰਨੇ ਰਾਜ ਦੀ ਧਰਤੀ ਇਸ ਵੇਲੇ ਤੁਹਾਡੇ ਕੋਲ ਹੈ, ਇਹਦੇ ਨਾਲੋਂ ਕਈ ਗੁਣਾ ਵੱਧ ਧਰਤੀ ਦਾ ਰਾਜ ਅਸੀਂ ਤੁਹਾਨੂੰ ਲੈ ਕੇ ਦੇਵਾਂਗੇ, ਜੇ ਤੁਸੀਂ ਸਿੱਖੀ ਗ੍ਰਹਿਣ ਕਰ ਲਓ, ਜੇ ਤੁਸੀਂ ਖੰਡੇ ਬਾਟੇ ਦੀ ਪੌਲ ਛਕ ਲਵੋ।
ਅਪਰ ਨਿਰਪਤ ਸਭ ਸੇਵ ਕਰੇ ਹੀ।
ਹੋਰ ਜਿੰਨੇ ਰਾਜੇ ਨੇ ਜਿਹੜੇ ਪੰਥ ਤੋਂ ਬਾਹਰੇ ਹੋਣਗੇ, ਮਹਾਰਾਜ ਜੀ ਕਹਿੰਦੇ ਉਹ ਸਾਰੇ ਰਾਜੇ ਮੇਰੇ ਪੰਥ ਵਿੱਚ ਜਿਹੜੇ ਰਾਜੇ ਹੋਣਗੇ ਉਹਨਾਂ ਦੇ ਨੌਕਰ ਬਣ ਕੇ ਰਹਿਣਗੇ। ਹੁਣ ਇਹ ਤੁਸੀਂ ਵੇਖੋ ਵੀ ਤੁਸੀਂ ਨੌਕਰ ਬਣ ਕੇ ਰਹਿਣਾ ਜਾਂ ਰਾਜੇ ਮਾਲਕ ਬਣਨਾ। ਜੇ ਮਾਲਕ ਬਣਨਾ ਤੇ ਫਿਰ ਪੰਥ ਵਿੱਚ ਆ ਜਾਓ, ਖੰਡੇ ਦੀ ਪੌਲ ਛਕ ਲਓ, ਨਹੀਂ ਤਾਂ ਜੇ ਪੰਥ ਵਿੱਚ ਨਹੀਂ ਆਓਗੇ, ਜਿਹੜੇ ਰਾਜੇ ਨਹੀਂ ਆਉਣਗੇ ਪੰਥ ਵਿੱਚ, ਉਹ ਫਿਰ ਮੇਰੇ ਪੰਥ ਦੇ ਰਾਜਿਆਂ ਦੇ ਵਿੱਚ ਨੌਕਰ ਬਣ ਕੇ ਰਹਿਣਗੇ।
ਦਿਨ ਪ੍ਰਤ ਐਸ਼ਵਰਜ ਵਧੇ ਵਿਸਾਲਾ।
ਸਾਡੇ ਖਾਲਸੇ ਪੰਥ ਦੇ ਰਾਜ ਭਾਗ ਦਾ ਤੇਜ ਪ੍ਰਤਾਪ ਦਿਨ ਪ੍ਰਤੀ ਦਿਨ, ਦਿਨ ਪ੍ਰਤੀ ਦਿਨ ਵਧਦਾ ਚਲਾ ਜਾਏਗਾ।
ਕਰੋ ਸਦਾ ਧਰਮ ਕੀ ਪ੍ਰਤ ਪਾਲਾ।
ਔਰ ਸਦਾ ਸਾਡਾ ਪੰਥ ਧਰਮ ਦੀ ਪਾਲਣਾ ਕਰੇਗਾ, ਸਾਡਾ ਪੰਥ ਧਰਮ ਦੇ ਵਿੱਚ ਪਰਪੱਕ ਰਵੇਗਾ, ਧਰਮ ਦੇ ਵਿੱਚ ਪਰਪੱਕ ਰਹਿ ਕੇ ਰਾਜ ਕਰਨਾ। ਖਾਲਸਾ ਜੀ, ਖਾਲਸਾ ਇਕੱਲੇ ਰਾਜ ਦਾ ਬਲਾਖੀ ਨਹੀਂ ਹੈ, ਖਾਲਸਾ ਪਹਿਲਾਂ ਧਰਮ ਦਾ ਵਿਲਾਖੀ ਆ, ਧਰਮ ਦੇ ਸਹਿਤ ਰਾਜ ਕਰਨ ਦਾ ਵਿਲਾਖੀ ਹੈ। ਹੁਣ ਇਹਦੇ ਤੋਂ ਉਲਟ ਹੋ ਗਿਆ ਕੰਮ, ਕਹਿੰਦੇ ਰਾਜ ਹੋਣਾ ਚਾਹੀਦਾ ਉਹਦੇ ਵਾਸਤੇ ਭਾਵੇਂ ਧਰਮ ਨੂੰ ਦਾਅ ਤੇ ਲਾਉਣਾ ਪਵੇ, ਵੀ ਸਾਡਾ ਟੇਢੇ ਤਰੀਕੇ ਸੱਜੇ ਖੱਬੇ ਰਾਜ ਹੋਵੇ ਉਹਦੇ ਲਈ ਧਰਮ ਨੂੰ ਦਾਅ ਤੇ ਲਾਉਣਾ ਪਵੇ, ਲਾ ਲਈਏ। ਇੱਦਾਂ ਦੇ ਹਾਲਾਤ ਬਣ ਗਏ ਨੇ ਸਾਡੇ, ਪਰ ਪਹਿਲਾਂ ਧਰਮ ਹੈ ਫਿਰ ਬਾਅਦ ਵਿੱਚ ਰਾਜ ਕਰਨ ਦਾ ਸੰਕਲਪ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਸਾਡਾ ਪੰਥ ਹੈ ਉਹ ਧਰਮ ਸਹਿਤ ਰਾਜ ਕਰੇਗਾ।
ਸੁਨ ਰਾਜਨ ਮਿਲ ਕੀ ਇਸ ਵਿਚਾਰ,
ਜਦੋਂ ਕਲਗੀਧਰ ਜੀ ਨੇ ਕਿਹਾ ਨਾ ਤੁਸੀਂ ਖੰਡੇ ਦੀ ਪੌਲ ਛਕ ਲਓ, ਅਸੀਂ ਅੱਗੇ ਪੰਥ ਸਾਜਣਾ, ਪੌਲ ਤਿਆਰ ਕਰਨੀ ਹੈ, ਤਾਂ ਸੁਣ ਕੇ ਜਿੰਨੇ ਰਾਜੇ ਸੀ ਪਹਿਲਾਂ ਆਪਸ ਵਿੱਚ ਗੱਲਾਂ ਕਰਨ ਲੱਗੇ, ਇੱਕ ਦੂਜੇ ਨਾਲ ਵਿਚਾਰਾਂ ਕਰਨ ਲੱਗੇ।
ਇੱਕ ਮਤੋ ਕਰ ਸਭ ਨੇ ਉਚਾਰਾ,
ਆਪਸ ਵਿੱਚ ਗੱਲਬਾਤ ਕਰਕੇ ਇੱਕ ਮਤ ਬਣਾ ਕੇ ਆਪਣਾ ਸਾਰਿਆਂ ਦਾ ਫਿਰ ਬੋਲੇ। ਕਲਗੀਧਰ ਜੀ ਨੂੰ ਕਹਿਣ ਲੱਗੇ,
ਲਾਂਗ ਉਪਵੀਤ ਸਿਖਾ ਦਿਓ ਰਹਿਣੀ।
ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਪੰਥ ਵਿੱਚ ਆਉਣ ਨੂੰ ਤਿਆਰ ਹਾਂ, ਪਰ ਇੱਕ ਸਾਡੀ ਬੇਨਤੀ ਹੈ ਵੀ ਅਸੀਂ ਧੋਤੀ ਲਾਉਂਦੇ ਹਾਂ। ਲਾਂਗ ਦਾ ਮਤਲਬ ਹੁੰਦਾ ਵੀ ਤੇੜ ਧੋਤੀ ਬੰਨਣੀ, ਵੀ ਅਸੀਂ ਧੋਤੀ ਵੀ ਬੰਨਦੇ ਹੁੰਦੇ ਹਾਂ ਜਦੋਂ ਸਾਰੇ ਰਲ ਕੇ ਬਹਿ ਕੇ ਰੋਟੀ ਖਾਂਦੇ ਹਾਂ, ਉਦੋਂ ਕਮੀਜ਼ ਲਾਹ ਦਿੰਦੇ ਹਾਂ ਆਪਣਾ ਉੱਪਰਲਾ, ਜਨੇਊ ਪਾਇਆ ਹੁੰਦਾ ਸਾਡੇ ਗਲ ਵਿੱਚ, ਅਤੇ ਸਿਰ 'ਤੇ ਅਸੀਂ ਜਦੋਂ ਕੋਈ ਮਰ ਮੁੱਕ ਜਾਏ ਸਾਡੇ 'ਤੇ ਅਸੀਂ ਮੁੰਡਨ ਕਰਦੇ ਹਾਂ, ਵੀ ਇਹ ਕੰਮ ਸਾਡਾ ਰਹਿਣ ਦਿਓ, ਵੀ ਅਸੀਂ ਧੋਤੀ ਵੀ ਲਾ ਲਈਏ, ਗਲ 'ਚ ਜਨੇਊ ਵੀ ਪਾ ਲਈਏ, ਅਤੇ ਸਿਰ 'ਤੇ ਜੇ ਚੋਟੀ ਰੱਖਣੀ ਪਵੇ ਜਾਂ ਮੁੰਡਨ ਕਰਨਾ ਪਵੇ ਸਾਨੂੰ, ਤਾਂ ਉਹ ਸਾਨੂੰ ਖੁੱਲ੍ਹ ਦੇ ਦਿਓ, ਫਿਰ ਅਸੀਂ ਤੁਹਾਡੇ ਪੰਥ 'ਚ ਆ ਜਾਵਾਂਗੇ। ਹਾਂਜੀ,
ਅਪਰ ਸਰਬ ਮਾਨੇ ਤੁਮ ਕਹਿਣੀ,
ਬਾਕੀ ਜਿੰਨੀਆਂ ਤੁਹਾਡੀਆਂ ਗੱਲਾਂ ਨੇ ਉਹ ਅਸੀਂ ਮੰਨਾਂਗੇ, ਪਰ ਆਹ ਸਾਡੀਆਂ ਸ਼ਰਤਾਂ ਜਿਹੜੀਆਂ ਨੇ ਇਹ ਮਹਾਰਾਜ ਜੀ ਨਾਲ ਵੱਲ ਖਿਆਲ ਕਰੋ, ਵੀ ਅਸੀਂ ਧੋਤੀ ਵੀ ਲਾਉਣੀ ਹੈ, ਅਸੀਂ ਗਲ 'ਚ ਜਨੇਊ ਵੀ ਪਾਉਣਾ, ਅਸੀਂ ਮੁੰਡਨ ਵੀ ਕਰਨਾ, ਬਾਕੀ ਜੋ ਤੁਸੀਂ ਕਹੋਗੇ ਅਸੀਂ ਮੰਨਾਂਗੇ। ਪਾਤਸ਼ਾਹ ਕਹਿੰਦੇ ਸਾਡੇ ਘਰ ਦੀ ਤਾਂ ਸ਼ੁਰੂਆਤ ਹੀ ਇੱਥੋਂ ਹੁੰਦੀ ਆ ਵੀ ਪਹਿਲਾਂ ਸਾਬਤ ਸੂਰਤ ਹੋਵੋ, ਕੇਸਾਧਾਰੀ ਹੋਵੋ, ਕੇਸਾਧਾਰੀ ਹੋ ਕੇ ਫਿਰ ਅਗਲਾ ਚੈਪਟਰ ਤਾਂ ਫਿਰ ਖੁੱਲ੍ਹਦਾ, ਸ਼ੁਰੂਆਤ ਹੀ ਇੱਥੋਂ ਹੈ। ਤੋ ਇਹ ਕਹਿਣ ਲੱਗੇ ਜੀ ਸਾਨੂੰ ਇਹ ਖੁੱਲ੍ਹ ਦੇ ਦਿਓ, ਬਾਕੀ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਅਸੀਂ ਸਾਰੀਆਂ ਮੰਨਣ ਨੂੰ ਤਿਆਰ ਹਾਂ।
ਇਹ ਹਿੰਦੂ ਕੋ ਧਰਮ ਵਡੇਰਾ,
ਮਹਾਰਾਜ ਸਾਡਾ ਧਰਮ ਹਿੰਦੂਆਂ ਦਾ ਬੜਾ ਵੱਡਾ ਧਰਮ ਹੈ, ਅਸੀਂ ਆਪਣੀਆਂ ਮਾਨਤਾਵਾਂ ਜਿਹੜੀਆਂ ਸਾਡੇ ਪਿਓ ਦਾਦੇ ਪੜਦਾਦੇ ਨੇ ਪਾਲੀਆਂ ਨੇ ਉਹ ਅਸੀਂ ਕਿਵੇਂ ਛੱਡ ਸਕਦੇ ਹਾਂ, ਇਹ ਸਾਡੀਆਂ ਧਾਰਨਾਵਾਂ ਨੇ, ਅਸੀਂ ਇਹ ਨਹੀਂ ਤਿਆਗ ਸਕਦੇ।
ਸਰੇ ਨਹੀਂ ਇਸ ਬਿਨ ਕਿਸ ਬੇਰਾ,
ਕਿਉਂਕਿ ਸਾਡਾ ਸਰਨਾ ਨਹੀਂ ਹੈ, ਸਾਡਾ ਭਾਈਚਾਰਾ ਸਾਰਾ ਇੱਦਾਂ ਦਾ, ਜਦੋਂ ਅਸੀਂ ਸਾਡੇ ਕੋਈ ਮਰਨਾ ਅਸੀਂ ਮੁੰਡਨ ਵੀ ਕਰਨਾ, ਜਨੇਊ ਵੀ ਪਾਉਣਾ ਉਹ ਵੀ ਸਾਡੀ ਮਰਿਆਦਾ ਹੈ, ਧੋਤੀ ਵੀ ਬੰਨਣੀ ਆ, ਤਿਲਕ ਵੀ ਲਾਉਣੇ ਆ, ਯੱਗ ਵੀ ਕਰਨੇ, ਹਵਨ ਵੀ ਕਰਨੇ, ਸਾਡੀ ਸਾਰੀ ਮਰਿਆਦਾ, ਅਸੀਂ ਮੂਰਤੀਆਂ ਵੀ ਪੂਜਣੀਆਂ ਨੇ, ਅਤੇ ਅਸੀਂ ਇਹ ਛੱਡ ਨਹੀਂ ਸਕਾਂਗੇ ਸਾਰਾ ਕੁਝ। ਹਾਂ, ਬਾਕੀ ਜੋ ਤੁਸੀਂ ਕਹੋਗੇ ਮੰਨਾਂਗੇ, ਪਿੱਛੇ ਰਹਿ ਕੀ ਜਾਣਾ ਜੋ ਮੰਨਣ ਵਾਸਤੇ ਹੈ। ਕਹਿਣ ਲੱਗੇ ਜੀ ਆਹ ਸਾਡੀਆਂ ਸ਼ਰਤਾਂ ਨੇ, ਬੇਨਤੀ ਹੈ ਸਾਡੀ ਵੀ ਇਸ ਗੱਲ ਤੋਂ ਸਾਨੂੰ ਖੁੱਲ੍ਹ ਦੇ ਦਿਓ।
ਪਾਤਕ ਵਿਖੇ ਭਦਰ ਪੀ ਕਰਨਾ,
ਮਹਾਰਾਜ ਜਦੋਂ ਸਾਡੇ ਘਰ ਕੋਈ ਮਰਦਾ ਮੁੱਕਦਾ ਅਸੀਂ ਭਦਰ ਵੀ ਕਰਦੇ, ਯਾਨੀ ਕਿ ਮੁੰਡਨ ਵੀ ਕਰਦੇ ਹਾਂ।
ਤਰਪਨ ਆਦਿ ਜਨੇਊ ਬਰਨਾ,
ਫਿਰ ਜਦੋਂ ਸਾਡੇ ਕੋਈ ਮਰਦਾ ਉਹਦੇ ਲਈ ਅਸੀਂ ਪਿੰਡ ਵੀ ਤਾਰਦੇ ਹਾਂ, ਸਰਾਧ ਵੀ ਕਰਦੇ ਹਾਂ, ਤਰਪਣ ਵੀ ਕਰਦੇ ਹਾਂ ਜੀ, ਜਨੇਊ ਵੀ ਪਾਉਂਦੇ ਹਾਂ।
ਜੇ ਨੈ ਤਰੇ ਧਰਮ ਨਹਿ ਰਹੇ,
ਜੇ ਅਸੀਂ ਇਹ ਸਾਰੀਆਂ ਚੀਜ਼ਾਂ ਨਾ ਕਰੀਏ ਤੇ ਸਾਡਾ ਧਰਮ ਨਹੀਂ ਰਹਿਣਾ, ਸਾਡਾ ਧਰਮ ਇਹਨਾਂ ਚੀਜ਼ਾਂ ਕਰਕੇ ਰਹਿੰਦਾ ਹੈ।
ਪਰ ਉਪਹਾਸ ਅਪਰ ਨਰ ਕਹੀ,
ਜੇ ਅਸੀਂ ਇਹ ਸਾਰਾ ਕੁਝ ਛੱਡ ਦਿੱਤਾ ਤੇ ਲੋਕ ਸਾਡਾ ਮਜ਼ਾਕ ਉਡਾਉਣਗੇ, ਸਾਡੇ ਜਿਹੜੇ ਸੰਬੰਧੀ ਨੇ ਭਾਈਚਾਰੇ ਦੇ ਲੋਕ ਨੇ ਉਹ ਸਾਡਾ ਮਖੌਲ ਉਡਾਉਣਗੇ, ਕਿਉਂਕਿ ਉਦੋਂ ਐਸਾ ਹੋ ਹੀ ਰਿਹਾ ਸੀ, ਸਿੱਖਾਂ ਦਾ ਮਖੌਲ ਉਡਾਉਂਦੇ ਸੀ ਸਾਰੇ ਹਿੰਦੂ ਰਲ ਕੇ, ਵੀ ਆਹ ਵੇਖੋ ਇਹਨਾਂ ਨੇ ਨਵੀਂ ਰੀਤੀ ਚਲਾ ਲਈ ਆ, ਇਹ ਨਵੀਂ ਮਰਿਆਦਾ ਤੋਰ ਲਈ ਆ, ਇਹਨਾਂ ਨੇ ਬੜੀਆਂ ਬੜੀਆਂ ਗੱਲਾਂ ਹੋਈਆਂ, ਬੜੇ ਬੜੇ ਜੰਗ ਯੁੱਧ ਵੀ ਹੋਏ ਇਹਨਾਂ ਗੱਲਾਂ ਕਰਕੇ, ਤੁਰਕ ਵੀ ਵਿਰੋਧੀ ਬਣ ਗਏ। ਉਸ ਸਮੇਂ ਦੇ ਜਿਹੜੇ ਹਿੰਦੂ ਸੀ ਉਹ ਕਹਿੰਦੇ ਸਾਡੀਆਂ ਮਾਨਤਾਵਾਂ ਛੱਡਤੀਆਂ, ਗੁਰੂ ਅਮਰਦਾਸ ਸਾਹਿਬ ਦੀ ਸ਼ਿਕਾਇਤ ਇਹਨਾਂ ਨੇ ਤਾਂ ਹੀ ਕੀਤੀ ਸੀ ਨਾ ਅਕਬਰ ਬਾਦਸ਼ਾਹ ਕੋਲ, ਵੀ ਇਹਨਾਂ ਨੇ ਸਾਡੀਆਂ ਜਿਹੜੀਆਂ ਧਾਰਨਾਵਾਂ ਨੇ ਹਿੰਦੂ ਧਰਮ ਦੀਆਂ ਉਹ ਇਹਨਾਂ ਨੇ ਛੁਡਾਤੀਆਂ ਆਪਣੇ ਸਿੱਖਾਂ ਨੂੰ, ਸਾਡੇ ਹਜ਼ਾਰਾਂ ਲੱਖਾਂ ਹਿੰਦੂ ਇਹਨਾਂ ਦੇ ਸਿੱਖ ਬਣੀ ਜਾਂਦੇ ਆ, ਜਿਹੜੇ ਇਹਨਾਂ ਦੇ ਸਿੱਖ ਬਣ ਜਾਂਦੇ ਉਹ ਨਾ ਕਿਸੇ ਤੀਰਥ 'ਤੇ ਜਾਂਦੇ ਆ, ਨਾ ਹਵਨ ਕਰਦੇ ਆ, ਨਾ ਜਨੇਊ ਪਾਉਂਦੇ ਆ। ਉਦੋਂ ਫਿਰ ਗੁਰੂ ਰਾਮਦਾਸ ਸਾਹਿਬ ਜੀ ਗਏ ਸੀ ਬਾਦਸ਼ਾਹ ਅਕਬਰ ਦੀ ਕਚਹਿਰੀ 'ਚ ਜਵਾਬ ਦੇਣ ਵਾਸਤੇ, ਉਹ ਕਥਾ ਪਿੱਛੇ ਆਪ ਜੀ ਨੇ ਸੁਣੀ। ਤੋ ਉਦੋਂ ਦਾ ਹੀ ਇਹਨਾਂ ਨੇ ਵਿਰੋਧ ਕੀਤਾ ਸੀ। ਕਲਗੀਧਰ ਜੀ ਦੇ ਸਮੇਂ ਵੀ ਇਹ ਵਿਰੋਧ ਕਰਦੇ ਸੀ, ਕਹਿੰਦੇ ਵੀ ਤੁਸੀਂ ਸਾਡੀਆਂ ਜਿਹੜੀਆਂ ਮਾਨਤਾਵਾਂ ਪਹਿਲਾਂ ਚੱਲਦੀਆਂ ਆਉਂਦੀਆਂ ਨੇ ਮਹਾਰਾਜ ਉਹ ਛੱਡ ਦਿਆਂਗੇ ਅਤੇ ਸਾਡੇ ਜਿਹੜੇ ਰਿਸ਼ਤੇਦਾਰ ਨੇ ਸੰਬੰਧੀ ਨੇ ਉਹ ਸਾਡਾ ਮਖੌਲ ਉਡਾਉਣਗੇ, ਸਾਡਾ ਹਾਸਾ ਉਡਾਉਣਗੇ।
ਜਗਤ ਕਾਨ ਨੇ ਰਹੀ ਹਮਾਰੀ,
ਸਾਡੀ ਜਗਤ ਦੀ ਜਿਹੜੀ ਕਾਨ ਹੈ ਉਹ ਨਾ ਰਹੇਗੀ, ਲੋਕਾਂ ਵਿੱਚ ਸਾਡੀ ਇੱਜ਼ਤ ਨਹੀਂ ਰਹੇਗੀ।
ਜਿਸ ਕੇ ਵਰਤੇ ਹੋਏ ਅਨੁਸਾਰੀ,
ਮਹਾਰਾਜ ਦੇ ਅਨੁਸਾਰੀ ਹੋ ਕੇ ਅਸੀਂ ਵਰਤਦੇ ਹਾਂ ਭਾਈਚਾਰੇ ਦੇ ਸੰਬੰਧੀਆਂ ਦੇ।
ਪਾਹੁਲ ਦਿਓ ਆਪ ਕੀ ਜੋ,
ਜਿਹੜੀ ਪਾਹੁਲ ਤੁਸੀਂ ਦੇਣੀ ਆ ਅਸੀਂ ਉਹ ਵੀ ਛਕਣ ਨੂੰ ਤਿਆਰ ਹਾਂ। ਜਿਹੜੀ ਖੰਡੇ ਦੀ ਪੌਲ ਤੁਸੀਂ ਚੁਕਾਉਣੀ ਆ ਅਸੀਂ ਛਕਣ ਨੂੰ ਤਿਆਰ ਹਾਂ, ਪਰ ਸਾਡੀਆਂ ਆਹ ਜਿਹੜੀਆਂ ਮਾਨਤਾਵਾਂ ਅਸੀਂ ਪਹਿਲਾਂ ਪਾਲਦੇ ਹਾਂ ਇਹ ਨਹੀਂ ਅਸੀਂ ਛੱਡ ਸਕਦੇ।
ਬਣੇ ਸਿੱਖ ਤੁਮਰੇ ਸਭ ਕੋ,
ਅਸੀਂ ਸਾਰੇ ਤੁਹਾਡੇ ਸਿੱਖ ਬਣਨ ਨੂੰ ਤਿਆਰ ਹਾਂ, ਪਰ ਸਾਨੂੰ ਮੁੰਡਨ ਦੀ ਵੀ ਇਜਾਜ਼ਤ ਦੇ ਦਿਓ, ਸਾਨੂੰ ਜਨੇਊ ਪਾਉਣ ਦੀ ਵੀ ਦੇ ਦਿਓ, ਅਸੀਂ ਮੂੰਹ ਮੱਥੇ ਵੀ ਮਨਾਈ ਫਿਰੀਏ। ਅਤੇ ਹੁਣ ਸਿੱਖਾਂ ਦੇ ਘਰਾਂ ਵਿੱਚ ਜੰਮ ਕੇ ਵੀ ਕਈ ਪਹਾੜੀਆਂ ਵਾਲੇ ਪਾਸੇ ਦੀ ਬਿਰਤੀ ਬਣਾਈ ਬੈਠੇ ਆ, ਜੰਮੇ ਸਿੱਖਾਂ ਦੇ ਘਰ ਅਤੇ ਸਿੱਖਾਂ ਦੇ ਘਰ ਜੰਮ ਕੇ ਸਾਬਤ ਸੂਰਤ ਹੋਣ ਦੀ ਬਜਾਏ ਘਰੜ ਮਰੜ ਹੋਏ ਫਿਰਦੇ ਆ। ਪੰਜਾਬ ਦੀ ਧਰਤੀ 'ਤੇ ਖਾਲਸਾ ਜੀ, ਮੈਂ ਆਪਣੇ ਹਿਰਦੇ ਦੀ ਆਪਣੀ ਵੇਦਨ ਦੱਸਦਾ ਹਾਂ, ਜਦੋਂ ਇਹਨਾਂ ਨਾਈਆਂ ਦੀਆਂ ਦੁਕਾਨਾਂ ਵੇਖਦੇ ਹਾਂ ਨਾ, ਥਾਂ ਥਾਂ 'ਤੇ ਇੱਦਾਂ ਜਾਪਦਾ ਜਿਵੇਂ ਕਲੇਜੇ ਵਿੱਚ ਸਾਡੇ ਕੋਈ ਕਟਾਰ ਮਾਰ ਰਿਹਾ ਹੋਵੇ। ਏਡਾ ਡਾਢਾ ਦੁੱਖ ਲੱਗਦਾ ਜਦੋਂ ਨਾਈਆਂ ਦੀਆਂ ਦੁਕਾਨਾਂ ਥਾਂ ਥਾਂ 'ਤੇ ਖੁੱਲ੍ਹੀਆਂ ਵੇਖੀ ਦੀਆਂ ਨੇ ਅਤੇ ਸਾਡੇ ਸਿੱਖਾਂ ਦੇ ਬੱਚੇ ਉਹਨਾਂ ਨਾਈਆਂ ਦੀਆਂ ਦੁਕਾਨਾਂ 'ਤੇ ਕੋਈ ਮੁੱਛਾਂ ਸੈੱਟ ਕਰਾ ਰਿਹਾ ਹੁੰਦਾ, ਕੋਈ ਦਾੜ੍ਹੀ ਕਟਾ ਰਿਹਾ ਹੁੰਦਾ, ਸਿਰ 'ਤੇ ਪੱਗ ਵੀ ਬੱਧੀ ਹੁੰਦੀ ਹੈ, ਕਿਹੜੇ ਰਾਹ 'ਤੇ ਤੁਰ ਪਏ, ਇਹ ਕਿਹੋ ਜਿਹਾ ਦੁਖਾਂਤ ਅੱਜ ਤੋਂ 30-35-40 ਸਾਲ ਪਹਿਲਾਂ ਦੀਆਂ, 50 ਸਾਲ ਪਹਿਲਾਂ ਦੀਆਂ, 100 ਸਾਲ ਪਹਿਲਾਂ ਦੀਆਂ ਫੋਟੋਆਂ ਵੇਖੀਏ, ਸਾਡਿਆਂ ਵੱਡਿਆਂ ਦੀਆਂ ਜਿਹੜੀਆਂ ਪਿਕਚਰਾਂ ਮਿਲਦੀਆਂ ਆਮ ਗੁਰੂ ਦਰਬਾਰਾਂ ਦੀਆਂ, ਕੋਈ ਵਿਰਲਾ ਹੀ ਹੋਵੇ ਜਿਹਦੇ ਸੀਸ 'ਤੇ ਦਸਤਾਰ ਨਾ ਹੋਵੇ। ਹੁਣ ਤਾਂ ਪਹਿਚਾਣ ਹੀ ਨਹੀਂ ਹੁੰਦੀ ਵੀ ਸਿੱਖਾਂ ਦਾ ਜਵਾਕ ਹੈ ਕਿ ਇੱਧਰ ਪੂਰਬੀਆਂ ਦਾ ਜਵਾਕ ਹੈ, ਉਹ ਕਈ ਵਾਰੀ ਭੁਲੇਖੇ ਨਾਲ ਜੇ ਹੁਣ ਸਿਰ ਮੂੰਹ ਮੁੰਨਿਆ ਨਹੀਂ ਪਤਾ ਲੱਗਦਾ ਬੋਲੇ ਬਿਨਾਂ ਵੀ ਕੀ ਬੋਲਦਾ, ਕਿਉਂਕਿ ਹੁਣ ਜਿਹੜੇ ਇੱਧਰ ਜੰਮੇਗੇ ਉੱਧਰ ਪੂਰਬ ਵੱਲੋਂ ਆਏ ਹੋਏ, ਹੁਣ ਉਹ ਵੀ ਜਵਾਕ ਉਹਨਾਂ ਦੇ ਪੰਜਾਬੀ ਬੋਲਦੇ ਆ ਅਤੇ ਪਤਾ ਨਹੀਂ ਲੱਗਦਾ। ਅਤੇ ਭਈਆ ਕਹੀਏ ਕਹਿੰਦੇ ਨਾ ਜੀ ਮੈਂ ਤਾਂ ਸਰਦਾਰਾਂ ਦਾ ਜਵਾਕ ਹਾਂ। ਸਰਦਾਰੀ ਦਾ ਤੂੰ ਰੋਲ ਆਇਆ ਉੱਥੇ ਨਾਈ ਦੀ ਦੁਕਾਨ 'ਤੇ, ਸਰਦਾਰਾਂ ਦਾ ਕਾਹਦਾ ਜਵਾਕ ਹੈ ਭਾਈ। ਗੁਰੂ ਖਾਲਸਾ ਜੀ ਤਿਆਰ ਬਰ ਤਿਆਰ ਹੋਈਏ, ਆਪਣੇ ਬੱਚਿਆਂ ਨੂੰ ਇਹਨਾਂ ਕੇਸਾਂ ਦੀ ਮਹੱਤਤਾ ਦੱਸੀ। ਅੱਗੇ ਬਚਨ ਆਉਣੇ ਆ ਕਲਗੀਧਰ ਜੀ ਦੇ, ਇਹ ਪਾਤਸ਼ਾਹ ਇਹਨਾਂ ਕੇਸਾਂ ਦੀ ਵਡਿਆਈ ਦੱਸਦੇ ਵੀ ਇਹਨਾਂ ਕੇਸਾਂ ਦਾ ਕਿੱਡਾ ਵੱਡਾ ਮਹਾਤਮ ਹੈ। ਜਿੰਨੇ ਦੇਵੀ ਦੇਵਤੇ ਨੇ ਹਿੰਦੁਸਤਾਨ ਦੀ ਧਰਤੀ 'ਤੇ, ਖਾਲਸਾ ਜੀ ਹਰ ਇੱਕ ਦੇਵੀ ਦੇਵਤੇ ਦਾ ਸਵਰੂਪ ਕੇਸਾ ਧਾਰੀ ਹੈ। ਜਿੰਨੇ ਧਰਮ ਗ੍ਰੰਥ ਨੇ, ਪੁਰਾਤਨ ਸ਼ਾਸਤਰ ਨੇ, ਪੁਰਾਣ ਨੇ, ਉਹਨਾਂ 'ਚ ਜਿੰਨੇ ਮਹਾਂਪੁਰਸ਼ ਰਿਸ਼ੀ ਮੁਨੀਆਂ ਦਾ ਜ਼ਿਕਰ ਆਉਂਦਾ, ਸਾਰੇ ਸਾਬਤ ਸੂਰਤ ਕੇਸਾ ਧਾਰੀ ਨੇ। ਭਗਵਾਨ ਕ੍ਰਿਸ਼ਨ ਜੀ ਨੂੰ ਅਰਜਨ ਗੀਤਾ ਵਿੱਚ ਜਦੋਂ ਸੰਬੋਧਨ ਕਰਦਾ ਤੇ ਕਹਿੰਦਾ ਕੇਸ਼ਵ, ਕੇਸ਼ਵ ਸ਼ਬਦ ਨਾਲ ਸੰਬੋਧਨ ਕਰਦਾ ਅਰਜਨ ਭਗਵਾਨ ਕ੍ਰਿਸ਼ਨ ਜੀ ਨੂੰ। ਕੇਸ਼ਵ ਦਾ ਮਤਲਬ ਕੀ ਹੁੰਦਾ? ਕੇਸਵ, ਕੇਸ਼ਵ ਜਿਹੜਾ ਕੇਸਾਂ ਦੇ ਸਹਿਤ ਹੋਵੇ। ਕੇਸ਼ਵ ਦੇ ਅਰਥ ਹੀ ਇਹ ਨੇ, ਦੁਨੀਆਂ ਦੀ ਕਿਸੇ ਡਿਕਸ਼ਨਰੀ ਵਿੱਚ ਵੀ ਇਹ ਵੇਖ ਲਓ, ਕੇਸ਼ਵ ਦੇ ਅਰਥ ਨੇ ਕੇਸਾਂ ਵਾਲਾ। ਅਤੇ ਹੁਣ ਤਾਂ ਭਗਵਾਨ ਕ੍ਰਿਸ਼ਨ ਜੀ ਦਾ ਵੀ ਜਦੋਂ ਇਹ ਰੋਲ ਜਿਹਾ ਬਣਾਉਂਦੇ, ਉਹਨਾਂ ਦੇ ਚਿਹਰੇ 'ਤੇ ਦਾੜ੍ਹੀ ਬਣਾਉਂਦੇ ਹੀ ਨਹੀਂ ਗੇ, ਆਪਣੇ ਵਰਗਾ ਭਗਵਾਨ ਬਣਾ ਲਿਆ ਵੀ ਭਗਵਾਨ ਵੀ ਸਾਡੇ ਵਰਗਾ। ਹੁਣ ਭਗਵਾਨ ਕ੍ਰਿਸ਼ਨ ਵੀ ਕੇਸਾ ਧਾਰੀ। ਰਮਾਇਣ ਦੇ ਵਿੱਚ ਜ਼ਿਕਰ ਆਉਂਦਾ ਕਿ ਭਗਵਾਨ ਰਾਮ ਚੰਦਰ ਜੀ ਜਦੋਂ ਬਨਵਾਸ ਲਈ ਗਏ ਅਤੇ ਅਰਜਨ ਨੂੰ ਕਹਿਣ ਲੱਗੇ ਅਰਜਨ ਕੇਸਾਂ ਦੀ ਸੰਭਾਲ ਜੰਗਲ 'ਚ ਕਿਵੇਂ ਕਰਾਂਗੇ, ਤਾਂ ਉਸ ਵੇਲੇ ਬਚਨ ਆਇਆ, ਕਹਿਣ ਲੱਗੇ ਬੋੜ ਦਾ ਜਿਹੜਾ ਦੁੱਧ ਹੈ ਉਹ ਕੇਸਾਂ ਵਿੱਚ ਪਾ ਕੇ ਕੇਸਾਂ ਦੀਆਂ ਜਟਾਵਾਂ ਬਣਾ ਲਈਏ ਤਾਂ ਜੋ ਕੇਸ ਸਾਂਭੇ ਰਹਿਣ। ਤੋ ਕਹਿਣ ਤੋਂ ਭਾਵ ਕੇਸਾਂ ਵਾਲੇ ਸਨ ਸਾਰੇ ਦੇਵੀ ਦੇਵਤੇ ਮਹਾਂਪੁਰਖ। ਹੁਣ ਅੱਗੇ ਹੋਰ ਤਰ੍ਹਾਂ ਦਾ ਵਰਤਾਰਾ ਵਰਤ ਗਿਆ। ਕਲਗੀਆਂ ਵਾਲੇ ਪਾਤਸ਼ਾਹ ਨੂੰ ਇਹ ਕਹਿੰਦੇ ਜੀ ਅਸੀਂ ਮੁੰਡਨ ਵੀ ਕਰਨਾ, ਖੰਡੇ ਦੀ ਪੌਲ ਵੀ ਛਕ ਲਾਂਗੇ ਜਿਵੇਂ ਆਪ ਜੀ ਕਹਿੰਦੇ ਹੋ, ਪਰ ਜਿਹੜੀਆਂ ਸਾਡੀਆਂ ਧਾਰਨਾਵਾਂ ਸਾਡੀਆਂ ਰੀਤੀਆਂ ਪਹਿਲਾਂ ਚੱਲਦੀਆਂ ਨੇ ਉਹ ਅਸੀਂ ਛੱਡ ਨਹੀਂ ਸਕਦੇ।
ਰਾਵਰ ਰੀਤ ਬਤਾਵੋ ਜੈਸੇ,
ਮਹਾਰਾਜ ਜਿਹੜੀ ਰੀਤ ਤੁਸੀਂ ਦੱਸੋਗੇ, ਜਿਹੜੀ ਮਰਿਆਦਾ ਤੁਸੀਂ ਦੱਸੋਗੇ ਉਹ ਵੀ ਅਸੀਂ ਰੱਖਾਂਗੇ।
ਅੰਗੀਕਾਰ ਕਰੇ ਸਭ ਤੈਸੇ,
ਉਹ ਵੀ ਅਸੀਂ ਅੰਗੀਕਾਰ ਕਰਾਂਗੇ।
ਕਲਗੀਧਰ ਬਿਗਸੇ ਸੁਨ ਬੈਨਾ,
ਜਦੋਂ ਇਹਨਾਂ ਨੇ ਇਹ ਗੱਲ ਕਹੀ ਤੇ ਕਲਗੀਧਰ ਜੀ ਹੱਸ ਪਏ ਸੁਣ ਕੇ। ਦਸਵੇਂ ਪਾਤਸ਼ਾਹ ਹੱਸ ਕੇ ਮੁਸਕਰਾ ਕੇ ਬੋਲੇ
ਬੋਲੀ ਕਿਰਪਾ ਪਿਗੋਈ ਨੈਨਾ
ਕਿਰਪਾ ਭਰੇ ਭਿੱਜੇ ਨੇਤਰਾਂ ਨਾਲ ਵੇਖ ਕੇ ਇਹਨਾਂ ਵੱਲ ਬੋਲੇ
ਖੱਟ ਦਰਸ਼ਨ ਤੇ ਆਦਿਕ ਅਪਰੇ
ਮਹਾਰਾਜ ਜੀ ਕਹਿੰਦੇ ਛੇ ਦਰਸ਼ਨ ਨੇ ਯੋਗ ਹੈ ਮੀਮਾਂਸਾ ਹੈ ਨਿਆਂ ਹੈ ਵਿਦਾਂਤ ਹੈ ਸਾਂਖ ਹੈ ਛੇ ਦਰਸ਼ਨ ਨੇ ਪਾਤਸ਼ਾਹ ਨੇ ਗੁਰਬਾਣੀ ਚ ਵੀ ਛੇ ਦਰਸ਼ਨਾਂ ਦੀ ਗੱਲ ਕਹੀ ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਸ਼ਾਸਤਰ ਹਨ
ਦੀਤ ਚਿੰਨ ਨਿਜ ਰੰਗਤ ਕਪਰੇ
ਉਹ ਜਿਹੜੇ ਛੇ ਸ਼ਾਸਤਰਾਂ ਦੇ ਜਿਹੜੇ ਅੱਗੇ ਮਤ ਚੱਲੇ ਸਾਂਖੀ ਵਿਦਾਂਤੀ ਨਿਆਂ ਵਾਲੇ ਉਹ ਆਪੋ ਆਪਣਾ ਜਿਹੜਾ ਸ਼ਾਸਤ ਦਰਸ਼ਨ ਨੇ ਉਹਨਾਂ ਦੇ ਜਿਹੜੇ ਛੇ ਗੁਰੂ ਨੇ ਉਹ ਜਿਹਨਾਂ ਨੂੰ ਆਪਣਾ ਚੇਲਾ ਬਣਾਉਂਦੇ ਹੈ ਉਹਨਾਂ ਨੂੰ ਆਪਣੇ ਆਪਣੇ ਰੰਗ ਦੇ ਕੱਪੜੇ ਦਿੰਦੇ ਵੀ ਤੁਸੀਂ ਇੱਦਾਂ ਦੇ ਕੱਪੜੇ ਪਹਿਨਣੇ ਆ ਇੱਦਾਂ ਦਾ ਤਿਲਕ ਲਾਉਣਾ ਇੱਦਾਂ ਦਾ ਸਰੂਪ ਬਣਾਉਣਾ ਉਹ ਆਪਣੇ ਆਪਣੇ ਧਰਮ ਦੇ ਮਤਾਂ ਦੀ ਜਿਹੜੀ ਨਿਸ਼ਾਨੀ ਆ ਉਹ ਵੱਖਰੀ ਵੱਖਰੀ ਦਿੰਦੇ ਆ ਯੋਗੀ ਨੇ ਜਿਹੜੇ ਯੋਗੀਆਂ ਨੂੰ ਉਸ ਮੁਤਾਬਕ ਉਹਨਾਂ ਨੂੰ ਭੇਖ ਦਿੱਤਾ ਜਾਂਦਾ ਵੀ ਤੁਸੀਂ ਯੋਗ ਮਤ ਮੁਤਾਬਕ ਕਿਹੜਾ ਭੇਖ ਧਾਰਨਾ ਹੈ ਵਿਦਾਂਤੀ ਨੇ ਕਿਹੜਾ ਭੇਖ ਧਾਰਨਾ ਜਿਹੜਾ ਸਾਂਖੀ ਆ ਉਹਨੇ ਕਿਹੜਾ ਭੇਖ ਬਣਾਉਣਾ ਜਿਹੜਾ ਨਿਆਂ ਦੇ ਪੜ੍ਹਨ ਵਾਲੇ ਹਨ ਉਹ ਨਿਆਂ ਸ਼ਾਸਤਰ ਨੂੰ ਜਾਣਨ ਵਾਲੇ ਉਹਨਾਂ ਨੇ ਕਿਹੜਾ ਭੇਖ ਗ੍ਰਹਿਣ ਕਰਨਾ ਉਹ ਸਾਰੇ ਵੱਖਰੇ ਵੱਖਰੇ ਭੇਖ ਉਹਨਾਂ ਛੇ ਸ਼ਾਸਤਰਾਂ ਦੇ ਮੁਤਾਬਕ ਦੱਸੇ ਜਾਂਦੇ ਨੇ
ਪੂਰਬਲੇ ਬ੍ਰਹਮੈ ਕੀ ਕਾਨ
ਜਿਹੜੇ ਪੂਰਬਲੇ ਬ੍ਰਹਮਾ ਆਦਿਕ ਦੇਵਤੇ ਨੇ ਉਹਨਾਂ ਦੀ ਜਿਹੜੀ ਕਾਨ ਹੈ
ਸਕਲ ਮਿਟਾਏ ਦੇਤ ਮਤ ਆਨ
ਉਹ ਸਾਰੀ ਮਿਟਾ ਦਿੰਦੇ ਆ ਕਹਿੰਦੇ ਹੁਣ ਤੁਸੀਂ ਸਾਡੇ ਭੇਖ ਚ ਆ ਗਏ ਜੋ ਪਹਿਲਾਂ ਕਰਦੇ ਸੀ ਉਹ ਛੱਡ ਦਿਓ ਜਿਹੜੀ ਬ੍ਰਹਮਾ ਜੀ ਦੀ ਕਾਨ ਚੱਲਦੀ ਆਉਂਦੀ ਆ ਪਹਿਲਾਂ ਉਹਨੂੰ ਛਡਾ ਕੇ ਉਹ ਨਵਾਂ ਭੇਖ ਦਿੰਦੇ ਆਪਣਾ ਨਵੇਂ ਤਰੀਕੇ ਨਾਲ ਜਦੋਂ ਚੇਲਾ ਮੁੰਡਦੇ ਆ ਚੇਲਾ ਬਣਾਉਂਦੇ ਆ ਉਹਨੂੰ ਆਪਣਾ ਭੇਖ ਦਿੰਦੇ ਆਪਣਾ ਭੇਖ ਦੇ ਕੇ ਆਪਣੀ ਨਿਸ਼ਾਨੀ ਦੇ ਕੇ ਆਪਣੇ ਵਰਗਾ ਬਣਾਉਂਦੇ ਨੇ
ਹਮ ਤੋ ਤੁਮ ਕੋ ਰੀਤ ਪਲੇਰੀ
ਪਾਤਸ਼ਾਹ ਕਹਿੰਦੇ ਅਸੀਂ ਤਾਂ ਤੁਹਾਨੂੰ ਬੜੀ ਭਲੇਰੀ ਰੀਤ ਦੱਸੀ ਹੈ ਬੜੀ ਭਲੀ ਉੱਤਮ ਰੀਤ ਦੱਸੀ ਹੈ
ਦਿੱਤੇ ਹੈ ਸਭ ਲਈ ਤਿਨਹੇਰੀ
ਅਸੀਂ ਤਾਂ ਉਹ ਦੇ ਰਹੇ ਹਾਂ ਜਿਹੜੀ ਸਭ ਤੋਂ ਭਲੀ ਰੀਤ ਹੈ ਜਿਹੜਾ ਉਹ ਸਵਰੂਪ ਉਹ ਭੇਖ ਦੇਣਾ ਅਸੀਂ ਆਪਣੇ ਪੰਥ ਨੂੰ ਜਿਹੜਾ ਬਿਲਕੁਲ ਪਿਓਰ ਹੈ ਖਾਲਸ ਹੈ ਜਿਹੜਾ ਖਾਲਸ ਰੂਪ ਹੈ ਉਹ ਅਸੀਂ ਆਪਣੇ ਪੰਥ ਨੂੰ ਦੇਣਾ ਜਿਹੜਾ ਸਾਰੇ ਦੁਨੀਆਂ ਵਿੱਚੋਂ ਨਿਰਾਲਾ ਸਾਰੇ ਦੁਨੀਆਂ ਵਿੱਚੋਂ ਸ੍ਰੇਸ਼ਟ ਹੈ
ਜੋ ਸਰੂਪ ਪਰਮੇਸ਼ਰ ਦੀਨਸ
ਔਰ ਅਸੀਂ ਉਹ ਸਰੂਪ ਆਪਣੇ ਪੰਥ ਨੂੰ ਦੇਣਾ ਜਿਹੜਾ ਸਰੂਪ ਅਕਾਲ ਪੁਰਖ ਦਾ ਸਵਰੂਪ ਹੈ
ਸਤਿ ਸ੍ਰੀ ਅਕਾਲ
ਅਸੀਂ ਜਿਹੜਾ ਪੰਥ ਸਾਜਣਾ ਉਹ ਸਰੂਪ ਦੇ ਸਹਿਤ ਸਾਜਣਾ ਜਿਹੜਾ ਸਰੂਪ ਅਕਾਲ ਪੁਰਖ ਜੀ ਨੇ ਸਾਨੂੰ ਬਖਸ਼ਿਆ ਅਕਾਲ ਪੁਰਖ ਜੀ ਨੇ ਜਿਹੜੇ ਸਰੂਪ 'ਚ ਸਾਨੂੰ ਦਰਸ਼ਨ ਦਿੱਤੇ ਨੇ ਅਸੀਂ ਉਹੀ ਸਵਰੂਪ ਗੁਰੂ ਖਾਲਸੇ ਪੰਥ ਦਾ ਬਣਾਉਣਾ ਉਹੀ ਸਵਰੂਪ ਆਪਣੇ ਪੰਥ ਨੂੰ ਬਖਸ਼ਿਸ਼ ਕਰਨਾ ਜੋ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ
ਰਾਖੋ ਕੇਸ਼ ਮੋਰ ਗੁਰ ਕੀਨਸ
ਕੇਸ ਰੱਖਣੇ ਪੈਣਗੇ ਕਿਉਂਕਿ ਕੇਸ ਗੁਰੂ ਕੀ ਮੋਹਰ ਹੈ ਇਹ ਗੁਰੂ ਦੀ ਸਟੈਂਪ ਹੈ ਮੋਹਰ ਕੇਸ ਗੁਰੂ ਕੀ ਮੋਹਰ ਹੈ ਰਹਿਤਨਾਮਿਆਂ ਦੇ ਵਿੱਚ ਬਚਨ ਬਕਾਇਦਾ ਕਲਗੀਧਰ ਜੀ ਦੇ ਉਚਾਰਨ ਕੀਤੇ ਸਿੱਖਾਂ ਲਿਖੇ ਨੇ ਸਿੱਖਾਂ ਦੇ ਰਹਿਤਨਾਮੇ ਭਾਈ ਚੋਪਾ ਸਿੰਘ ਜੀ ਦੇ ਭਾਈ ਦੇਸਾ ਸਿੰਘ ਜੀ ਦੇ ਭਾਈ ਪ੍ਰਹਲਾਦਾ ਸਿੰਘ ਜੀ ਦੇ ਇਸੇ ਤਰ੍ਹਾਂ ਪਿਆਰੇ ਭਾਈ ਦਇਆ ਸਿੰਘ ਜੀ ਦੇ ਭਾਈ ਨੰਦ ਲਾਲ ਜੀ ਦੇ ਬਹੁਤ ਸਾਰੇ ਰਹਿਤਨਾਮੇ ਸਾਨੂੰ ਮੌਜੂਦ ਨੇ ਪ੍ਰਾਪਤ ਨੇ ਜਿਨ੍ਹਾਂ ਵਿੱਚ ਸਾਰੀ ਸਾਡੀ ਰਹਿਣੀ ਬਹਿਣੀ ਦੱਸੀ ਹੈ ਅਤੇ ਰਹਿਤਨਾਮਿਆਂ ਦੀ ਇੱਕ ਪੁਸਤਕ ਪਿਆਰਾ ਸਿੰਘ ਪਦਮ ਜੋ ਪਟਿਆਲੇ ਦੇ ਬੜੇ ਵਿਦਵਾਨ ਮਹਾਂਪੁਰਖ ਹੋਏ ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਬੜੀਆਂ ਖੋਜ ਪੂਰਵਕ ਢੰਗ ਦੇ ਨਾਲ ਪੁਸਤਕਾਂ ਲਿਖੀਆਂ ਦਸਮੇਸ਼ ਕਲਗੀਧਰ ਜੀ ਦੇ ਜੀਵਨ ਸੰਬੰਧੀ ਲਿਖਿਆ ਪਟਵਈਆਂ 'ਤੇ ਲਿਖਿਆ ਬਹੁਤ ਕੁਝ ਲਿਖਿਆ ਉਹਨਾਂ ਨੇ ਇੱਕ ਪੁਸਤਕ ਰਹਿਤਨਾਮਿਆਂ ਦੀ ਜੋ ਪੁਰਾਤਨ ਰਹਿਤਨਾਮੇ ਨੇ ਸਿੱਖਾਂ ਦੇ ਉਹ ਜਿੰਨੇ ਮਿਲੇ ਉਹਨਾਂ ਨੂੰ ਉਹਨਾਂ ਨੇ ਉਹ ਸਾਰੇ ਇੱਕ ਛੋਟੀ ਜਿਹੀ ਪੁਸਤਕ ਦੇ ਵਿੱਚ ਲਿਖ ਕੇ ਕੋਡ ਕਰਕੇ ਛਾਪੇ ਅਤੇ ਸੰਗਤ ਤੱਕ ਪਹੁੰਚਦੇ ਕੀਤੇ ਸੋ ਕਹਿਣ ਤੋਂ ਭਾਵ ਰਹਿਤਨਾਮਿਆਂ ਵਿੱਚ ਬਚਨ ਆਉਂਦੇ ਆ ਵੀ ਕਲਗੀਧਰ ਜੀ ਇੱਥੇ ਕਹਿ ਰਹੇ ਵੀ ਕੇਸ ਜਿਹੜੇ ਨੇ ਇਹ ਗੁਰੂ ਕੀ ਮੋਹਰ ਹੈ
ਖੜਗ ਜਨੇਊ ਹਿਤ ਇਸ ਲੋਗ
ਤੇ ਰਹੀ ਗੱਲ ਜਨੇਊ ਦੀ ਮਹਾਰਾਜ ਜੀ ਕਹਿੰਦੇ ਜਨੇਊ ਅਸੀਂ ਜਿਹੜਾ ਆਪਣੇ ਖਾਲਸੇ ਦੇ ਗਾਤਰੇ ਪਾਇਆ ਸ਼੍ਰੀ ਸਾਹਿਬ ਆਖੋ ਸਤਨਾਮ
ਸ੍ਰੀ ਵਾਹ
ਜਿਹੜਾ ਲੋੜ ਪੈਣ ਤੇ ਕੰਮ ਆਵੇ ਜੇ ਦੁਸ਼ਮਣ ਚੜ੍ਹ ਕੇ ਆਵੇ ਤੇ ਇਹਦੇ ਨਾਲ ਮੁਕਾਬਲਾ ਕੀਤਾ ਜਾ ਸਕੇ। ਕਹਿੰਦੇ ਅਸੀਂ ਤਾਂ ਆਹ ਜਨੇਊ ਹੈ ਖੜਗ ਦਾ, ਤਲਵਾਰ ਦਾ, ਸ਼੍ਰੀ ਸਾਹਿਬ ਦਾ, ਭਗਉਤੀ ਦਾ, ਜੋ ਆਪਣੇ ਖਾਲਸੇ ਨੂੰ ਅਸੀਂ ਸਜਾਉਣਾ ਹੈ।
ਹਨੋ ਦੁਸ਼ਟ ਭੋਗੋ ਚਿਤ ਭੋਗ,
ਇਹਦੇ ਨਾਲ ਇਹ ਤਲਵਾਰ ਹੈ ਜਿਹੜੀ ਸ਼੍ਰੀ ਸਾਹਿਬ ਹੈ, ਇਹਦੇ ਨਾਲ ਵੈਰੀਆਂ ਨੂੰ, ਦੁਸ਼ਟਾਂ ਨੂੰ ਮਾਰ ਕੇ ਧਰਤੀ ਦਾ ਰਾਜ ਭੋਗੋ, ਧਰਤੀ ਦਾ ਰਾਜ ਪ੍ਰਾਪਤ ਕਰੋ। ਇਹਦੇ ਨਾਲ ਮਿਲਦਾ ਰਾਜ, ਸ਼੍ਰੀ ਸਾਹਿਬ ਦੇ ਬਲ ਨਾਲ, ਤੇਗ ਦੇ ਬਲ ਨਾਲ ਰਾਜ ਪ੍ਰਾਪਤ ਹੁੰਦਾ।
ਹਿਤ ਪਰਲੋਕ ਕੇ ਗਿਆਨ ਜਨੇਊ,
ਜਿਹੜਾ ਪਰਲੋਕ ਵਿੱਚ ਜਨੇਊ ਕੰਮ ਆਉਣਾ, ਉਹ ਹੈ ਗਿਆਨ ਦਾ ਜਨੇਊ, ਜੋ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਿਆ, ਗੁਰੂ ਨਾਨਕ ਸਾਹਿਬ ਨੇ ਬਖਸ਼ਿਆ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ। ਆ ਜਨੇਊ ਗਿਆਨ ਦਾ ਅਸੀਂ ਆਪਣੇ ਪੰਥ ਦੇ ਸਿੱਖਾਂ ਦੇ ਗਲ ਵਿੱਚ ਪਾਇਆ, ਜਿਹੜਾ ਅੱਗੇ ਪ੍ਰਲੋਕ ਵਿੱਚ ਵੀ ਨਾਲ ਨਿਭਦਾ ਹੈ।
ਪਹਿਰੋ ਪਾਏ ਸਰਬ ਸੁਖ ਜੀਉ,
ਉਹ ਤੁਸੀਂ ਵੀ ਪਾਓ ਰਾਜਿਓ, ਤੁਸੀਂ ਵੀ ਆਪਣੇ ਸਰੀਰ ਤੇ ਧਾਰਨ ਕਰੋ, ਜਿਹਦੇ ਨਾਲ ਤੁਹਾਨੂੰ ਲੋਕ ਪ੍ਰਲੋਕ ਦੋਹਾਂ ਜਹਾਨਾਂ ਦਾ ਸੁਖ ਪ੍ਰਾਪਤ ਹੋਵੇਗਾ।
ਸਿੰਘ ਨਾਮ ਧਰਵਾਏ ਸਪ੍ਰੀਤੀ,
ਔਰ ਪ੍ਰੇਮ ਸਹਿਤ ਆਪਣੇ ਨਾਵਾਂ ਨਾਲ ਸਿੰਘ ਸ਼ਬਦ ਲਿਖਾਓ। ਸਿੰਘ ਸ਼ਬਦ ਅਸੀਂ ਆਪਣੇ ਸਿੰਘਾਂ ਨੂੰ, ਸਿੱਖਾਂ ਨੂੰ ਬਖਸ਼ਣਾ, ਸਿੰਘ ਸ਼ਬਦ ਦੇ ਨਾਲ ਖਾਲਸਾ ਸਾਜਣਾ ਹੈ। ਤੁਸੀਂ ਵੀ ਸਿੰਘ ਬਣੋ, ਸ਼ੇਰ ਬਣੋ, ਸਿੰਘ ਨਾਮ ਸ਼ੇਰ ਦਾ ਹੈ, ਤੇ ਸ਼ੇਰਾਂ ਦਾ ਰੂਪ ਅਸੀਂ ਆਪਣੇ ਖਾਲਸੇ ਨੂੰ ਬਖਸ਼ਣਾ, ਤੇ ਤੁਸੀਂ ਸ਼ੇਰਾਂ ਦਾ ਰੂਪ ਛੱਡ ਕੇ ਵਿੜ ਕੇ ਫਿਰ ਕਹਿੰਦੇ ਅਸੀਂ ਭੇਡਾਂ ਬਣਨਾ। ਜਿਹੜਾ ਮੂੰਹ ਮੱਥਾ ਮੁੰਨਣ ਵਾਲਾ, ਭੇਡਾਂ ਮੁੰਨੀਆਂ ਜਾਂਦੀਆਂ, ਸ਼ੇਰ ਤਾਂ ਨਹੀਂ ਮੁੰਨੇ ਜਾਂਦੇ। ਅਸੀਂ ਸ਼ੇਰ ਬਣਾਉਣਾ, ਤੁਸੀਂ ਫਿਰ ਭੇਡਾਂ ਵਾਲੇ ਪਾਸੇ ਰਲਣਾ ਚਾਹੁੰਦੇ ਹੋ। ਸ਼ੇਰ ਬਣੋ, ਸਿੰਘ ਬਣਾਵਾਂਗੇ ਅਸੀਂ, ਨਾਮ ਨਾਲ ਸਿੰਘ ਲਿਖਾਓ।
ਪਹਿਰੋ ਕਾਚ ਸੁਪੂਰਬ ਰੀਤੀ,
ਔਰ ਜਿਹੜੀ ਤੁਸੀਂ ਕਹਿੰਦੇ ਹੋ ਅਸੀਂ ਧੋਤੀ ਪਾਉਣੀ ਹੈ, ਅਸੀਂ ਇਹ ਧੋਤੀ ਲਵਾ ਕੇ, ਤਿਆਗ ਕਰਵਾ ਕੇ ਆਪਣੇ ਖਾਲਸੇ ਨੂੰ ਤੇੜ ਜੱਤ ਦੀ ਨਿਸ਼ਾਨੀ ਕਛਹਿਰਾ ਧਾਰਨ ਕਰਵਾਉਣਾ ਹੈ। ਕਛਹਿਰਾ ਆਪਣੇ ਆਪ 'ਚ ਗੁਰੂ ਖਾਲਸਾ ਜੀ ਸੰਪੂਰਨ ਬਸਤਰ ਹੈ, ਇਹਦੇ ਉੱਪਰੋਂ ਦੀ ਹੋਰ ਬਸਤਰ ਪਾਵੇ ਕੋਈ ਨਾ ਪਾਵੇ, ਇਹ ਸੰਪੂਰਨ ਮੰਨਿਆ ਹੈ ਕਛਹਿਰਾ। ਇਹ ਜੱਤ ਦੀ ਨਿਸ਼ਾਨੀ ਹੈ। ਅਸੀਂ ਧੋਤੀਆਂ ਨਹੀਂ ਲਵਾਉਣੀਆਂ ਆਪਣਿਆਂ ਸਿੱਖਾਂ ਨੂੰ, ਜਿਹੜਾ ਪੰਥ ਸਾਜਣਾ, ਅਸੀਂ ਇਹ ਜੰਗੀ ਕਛਹਿਰਾ ਹੈ ਗੁਰੂ ਖਾਲਸਾ ਜੀ, ਗੋਡਿਆਂ ਤੱਕ ਅਸਲੀ ਮਰਿਆਦਾ ਜਿਹੜੀ ਕਛਹਿਰੇ ਦੀ ਹੋਣੀ ਚਾਹੀਦੀ ਹੈ ਸਿੱਖ ਦੇ ਸਰੀਰ 'ਤੇ, ਉਹ ਘੱਟੋ ਘੱਟ ਗੋਡਿਆਂ ਤੱਕ ਹੋਵੇ, ਗੋਡੇ ਦੀ ਚੱਪਣੀ ਕੱਜਦੀ ਹੋਵੇ। ਹੁਣ ਤਾਂ ਕਛਹਿਰੇ ਵੀ ਉਹ ਅੱਧੇ ਮੀਟਰ ਵਿੱਚ, ਪੁਰਾਣੇ ਸਿੰਘਾਂ ਦੇ ਢਾਈ ਢਾਈ ਗਜ ਦੇ ਕਛਹਿਰੇ ਜਿਹੜੇ ਸੀ ਉਹ ਢਾਈ ਮੀਟਰ ਦੇ ਤਿਆਰ ਹੁੰਦੇ, ਹੁਣ ਵੀ ਢਾਈ ਢਾਈ ਤਿੰਨ ਤਿੰਨ ਮੀਟਰ ਦੇ। ਹਰੀ ਸਿੰਘ ਨਲੂਏ ਦਾ ਕਛਹਿਰਾ ਕਹਿੰਦੇ 4-5 ਗਜ ਦਾ ਤਿਆਰ ਹੁੰਦਾ ਸੀ, ਐਡਾ ਸਰੀਰ ਜੰਗੀ ਸੀ। ਅਤੇ ਹੁਣ ਦਿਆਂ ਦੇ ਤਾਂ ਪਜਾਮਾ ਕਮੀਜ਼ ਬਣਦੇ ਇੰਨੇ ਕੱਪੜੇ ਵਿੱਚ। ਅਤੇ ਹੁਣ ਜਿਹੜੀ ਮਰਿਆਦਾ ਅਸੀਂ ਛੱਡੀ ਜਾਂਦੇ ਹਾਂ, ਢਿੱਲ ਮੱਠ ਰੱਖੀ ਜਾਂਦੇ ਹਾਂ, ਉਹ ਗੁਰੂ ਖਾਲਸਾ ਜੀ ਸਹੀ ਨਹੀਂ ਹੈ। ਜਿਹੜਾ ਕੋਈ ਮਰਿਆਦਾ ਪਾਲਦਾ ਤੇ ਉਹਨੂੰ ਹੋਰ ਹੀ ਤਰੀਕਿਆਂ ਨਾਲ ਬੁਲਾਉਣ ਲੱਗ ਪਏ ਅੱਜ ਕੱਲ੍ਹ, ਤੋ ਇਹੋ ਜਿਹਾ ਇਹ ਕਲਯੁੱਗ ਦਾ ਵਰਤਾਰਾ ਹੈ। ਮਹਾਰਾਜ ਕਹਿੰਦੇ ਅਸੀਂ ਆਪਣੇ ਸਿੰਘਾਂ ਨੂੰ ਖਾਲਸਾ ਜਿਹੜਾ ਸਾਜਣਾ, ਇਹ ਸਾਰੇ ਬਚਨ ਵਾਲੇ ਖਾਲਸਾ ਸਾਜਣ ਤੋਂ ਪਹਿਲਾਂ ਹੋ ਰਹੇ ਆ ਰਾਜਿਆਂ ਨਾਲ। ਮਹਾਰਾਜ ਜੀ ਚਾਹੁੰਦੇ ਸੀ ਵੀ ਇਹਨਾਂ ਨੂੰ ਨਾਲ ਲਿਆ ਕੇ ਪੰਥ ਵਿੱਚ ਸ਼ਾਮਿਲ ਕਰਕੇ, ਇਹਨਾਂ ਦੀ ਸ਼ਕਤੀ ਵੀ ਜਿਹੜੀ ਫੌਜ ਦੀ ਆ ਰਾਜੇ ਨੇ ਨਾਲ ਰਲ ਕੇ, ਫਿਰ ਜਿਹੜਾ ਕੰਮ 100 ਸਾਲ 'ਚ ਹੋਣਾ ਸੀ, ਜੇ ਨਾਲ ਆ ਜਾਂਦੇ ਤਾਂ ਉਹ 10-20 ਸਾਲਾਂ 'ਚ ਕਾਮਯਾਬ ਹੋ ਜਾਣਾ ਸੀ ਸਾਰਾ ਕੁਝ, ਪਰ ਇਹ ਮਲੇਛ ਬਣ ਕੇ ਰਹੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਅਸੀਂ ਤਾਂ ਕਛਹਿਰਾ ਧਾਰਨ ਕਰਾਉਣਾ ਆਪਣੇ ਖਾਲਸੇ ਨੂੰ।
2000 ਸੰਮਤ ਬਿਤ ਗਏ,
2000 ਸਾਲ ਦਾ ਸਮਾਂ ਬੀਤ ਚੁੱਕਾ ਹੈ।
ਤਬ ਇੱਕ ਨੰਦ ਨਿਰਪਤ ਜਗ ਪਏ,
ਮਹਾਰਾਜ ਕਹਿੰਦੇ ਉਦੋਂ ਇੱਕ ਰਾਜਾ ਹੋਇਆ ਰਾਜਾ ਨੰਦ, 2000 ਸਾਲ ਪਹਿਲਾਂ ਇੱਕ ਰਾਜਾ ਨੰਦ ਹੋਇਆ। ਅੱਗੇ ਜਾ ਕੇ ਕਥਾ ਵਿਸਥਾਰ ਨਾਲ ਆਵੇਗੀ, ਇੱਥੇ ਸੰਖੇਪ 'ਚ ਹੀ ਬਚਨ ਆ ਰਹੇ ਨੇ ਕਿ ਇੱਕ ਰਾਜਾ ਨੰਦ ਹੋਇਆ 2000 ਸਾਲ ਪਹਿਲਾਂ।
ਤਿੰਨ ਬਿਪਰਨ ਤੇ ਭੈ ਕੁਛ ਮਾਨਾ,
ਉਹ ਬ੍ਰਾਹਮਣਾਂ ਤੋਂ ਡਰ ਗਿਆ, ਕਿਉਂਕਿ ਉਦੋਂ ਸਾਰੇ ਬ੍ਰਾਹਮਣ ਕੇਸਾ ਧਾਰੀ ਸੀ ਤੇ ਮੰਤਰ ਸ਼ਕਤੀ ਉਹਨਾਂ ਨੂੰ ਫੁਰਦੀ। ਜਿਹੜਾ ਕੇਸਾਂ ਤੋਂ ਵਿਹੂਣਾ ਬੰਦਾ ਹੁੰਦਾ ਉਹਨੂੰ ਮੰਤਰ ਨਹੀਂ ਫੁਰਦਾ। ਕਲਗੀਧਰ ਜੀ ਦੇ 10ਵੇਂ ਗ੍ਰੰਥ ਸਾਹਿਬ 'ਚ ਬਚਨ ਨੇ, ਕੇਸਾ ਹੀਣ ਨਾ ਮੰਤਰ ਫੁਰੈ, ਜਿਹੜਾ ਕੇਸ ਕਤਲ ਕਰਾਉਂਦਾ ਉਹਨੂੰ ਮੰਤਰ ਸਿੱਧ ਨਹੀਂ ਹੁੰਦਾ, ਉਹਨੂੰ ਮੰਤਰ ਫੁਰਦਾ ਨਹੀਂ। ਜਿਹੜਾ ਸਾਬਤ ਸੂਰਤ ਜਿਹਨੇ ਕਦੇ ਕੇਸ ਕਤਲ ਨਾ ਕਰਾਏ ਹੋਣ, ਉਹਦੇ ਅੰਦਰ ਮੰਤਰ ਦੀ ਕਲਾ ਵਰਤਦੀ ਹੈ। ਚਾਹੇ ਗੁਰਮੰਤਰ ਹੈ ਚਾਹੇ ਮੂਲ ਮੰਤਰ ਹੈ, ਉਹਦੀ ਕਲਾ ਵਰਤਦੀ ਵਰਤਦੀ ਹੈ। ਕਹਿਣ ਲੱਗੇ ਉਦੋਂ ਬ੍ਰਾਹਮਣ ਮੰਤਰ ਵਾਲੀ ਕਲਾ ਵਾਲੇ ਸੀ, ਰਾਜੇ ਨੰਦ ਨੂੰ ਡਰ ਪੈ ਗਿਆ ਉਹਨਾਂ ਬ੍ਰਾਹਮਣਾਂ ਤੋਂ।
ਬਰਨੀ ਕਰੇ ਮੰਤਰ ਪੜ ਨਾਨਾ,
ਕਿਉਂਕਿ ਉਹ ਬੜੇ ਮੰਤਰ ਪੜ ਕੇ ਜੋ ਮਰਜ਼ੀ ਕਰ ਲੈਂਦੇ ਸੀ, ਬ੍ਰਾਹਮਣ ਇੰਨੇ ਪਾਵਰਫੁੱਲ ਸੀ ਉਦੋਂ।
ਕਾਰਜ ਸਿੱਧ ਲੇਤ ਕਰ ਸੋਏ,
ਉਹ ਆਪਣੇ ਸਾਰੇ ਕਾਰਜ ਮੰਤਰ ਪੜ ਕੇ ਸਿੱਧ ਕਰ ਲੈਂਦੇ ਸਨ।
ਮੋਹੇ ਬਿਗਾਰੇ ਅਸਨੇ ਹੋਏ,
ਰਾਜੇ ਨੰਦ ਨੂੰ ਫਿਕਰ ਪੈ ਗਿਆ ਵੀ ਇਹ ਬ੍ਰਾਹਮਣ ਸਾਰੇ ਇਕੱਠੇ ਹੋ ਕੇ ਕਿਤੇ ਮੰਤਰ ਪੜ ਕੇ ਮੇਰਾ ਵਿਗਾੜ ਨਾ ਕਰਨ, ਮੇਰਾ ਰਾਜ ਭਾਗ ਨਾ ਖਤਮ ਕਰ ਦੇਣ।
ਵਰਨੀ ਕਰੇ ਰਾਜ ਉਲਟਾਵੇ,
ਐਸਾ ਨਾ ਹੋਵੇ ਵੀ ਇਹ ਵਰਨੀ ਕਰਨ ਮੰਤਰ ਤੰਤਰ ਸਿੱਧ ਕਰਨ ਤੇ ਮੇਰਾ ਰਾਜ ਹੀ ਉਲਟਾ ਦੇਣ।
ਰਿਪ ਦਿਸ਼ ਹੋਏ ਜਬ ਧਨ ਕੁਛ ਪਾਵੇ,
ਤੇ ਇਹਨੇ ਕੀ ਕੀਤਾ ਵੀ ਇਹਨਾਂ ਵਿੱਚੋਂ ਬ੍ਰਾਹਮਣਾਂ ਨੂੰ ਆਪਣੇ ਵੱਲ ਪਾਉਣਾ ਸ਼ੁਰੂ ਕਰ ਲਿਆ, ਕਈਆਂ ਨੂੰ ਧਨ ਦਾ ਲਾਲਚ ਦਿੱਤਾ।
ਇਮ ਵਿਚਾਰ ਤਿੰਨ ਵਿਪਰ ਬੁਲਾਏ,
ਇਹਨੇ ਬ੍ਰਾਹਮਣ ਸੱਦੇ ਕਈ ਵਿਚਾਰ ਕਰਕੇ,
ਕੁਛ ਧਨ ਦੇ ਕਰ ਸਿਰ ਮੁੰਡਵਾਏ,
ਕੀਤਾ ਵੀ ਕੁਝ ਬ੍ਰਾਹਮਣਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਸਿਰ ਮੂੰਹ ਮਨਵਾ ਦਿੱਤੇ, ਉਹਨਾਂ ਦੇ ਕੇਸ ਮਨਵਾ ਦਿੱਤੇ। ਕਿਵੇਂ ਮਨਵਾਏ? ਲਾਲਚ ਦੇ ਦਿੱਤਾ। ਹਾਂਜੀ,
ਪੁਨਸ਼ ਲੋਕ ਤਿਸ ਵਿਦ ਕੇ ਕਰੇ,
ਫਿਰ ਉਹਨਾਂ ਰਾਜਿਆਂ ਨੂੰ ਕਿਹਾ, ਉਹਨਾਂ ਬ੍ਰਾਹਮਣਾਂ ਨੂੰ ਕਿਹਾ ਰਾਜੇ ਨੰਦ ਨੇ ਵੀ ਤੁਸੀਂ ਨਾ ਹੁਣ ਏਦਾਂ ਦੇ ਸ਼ਲੋਕ ਰਚੋ ਸੰਸਕ੍ਰਿਤ ਵਿੱਚ ਜਿਹਨਾਂ 'ਚ ਇਹ ਲਿਖਿਆ ਜਾਵੇ ਵੀ ਕੇਸ ਕੱਟਣੇ ਅਤਿ ਜ਼ਰੂਰੀ ਨੇ, ਬ੍ਰਾਹਮਣਾਂ ਲਈ ਹਿੰਦੂਆਂ ਲਈ ਕੇਸ ਕਤਲ ਕਰਨੇ ਕੇਸ ਕੱਟਣੇ ਜ਼ਰੂਰੀ ਨੇ, ਇਹ ਗੱਲ ਲਿਖੋ। ਜਿਹੜਾ ਸਨਾਤਨ ਸਰੂਪ ਹੈ ਉਹ ਕੇਸਾਧਾਰੀ ਹੈ। ਇਹ ਕਹਿਣ ਲੱਗੇ ਰਾਜੇ ਨੰਦ ਨੇ ਪਿਰਤ ਪਾਈ ਬ੍ਰਾਹਮਣਾਂ ਨੂੰ, ਕੁਝ ਕਾਂ ਨੂੰ ਲਾਲਚ ਦੇ ਕੇ, ਮਾੜੀ ਬਿਰਤੀ ਵਾਲੇ ਸਾਰੇ ਸਮਿਆਂ 'ਚ ਹੀ ਹੁੰਦੇ ਆ, ਉਦੋਂ ਵੀ ਸੀ, ਅਤੇ ਉਹਨਾਂ ਕੋਲੋਂ ਸ਼ਲੋਕ ਜਿਹੜੇ ਸੀ ਉਹ ਰਚਵਾਏ।
ਧਰਮ ਸ਼ਾਸਤਰਨ ਮੈਂ ਲੇ ਤਰੇ,
ਔਰ ਉਹਨਾਂ ਕੋਲੋਂ ਉਹ ਸਾਰੇ ਸਲੋਕ ਧਰਮ ਸ਼ਾਸਤਰਾਂ ਦੇ ਵਿੱਚ ਲਿਖਤ ਕਰਵਾ ਦਿੱਤੇ।
ਜੈ ਕੈ ਸਿਰ ਮੁੰਡਵਾਵਨ ਲਾਗੇ,
ਹੁਣ ਉਹ ਪੜ੍ਹ ਕੇ ਅੱਗੇ ਅੱਗੇ ਜਿਵੇਂ ਸਮਾਂ ਬੀਤਿਆ ਲੋਕਾਂ ਦੇ ਵਿੱਚ ਚਲਨ ਚੱਲ ਪਿਆ, ਜਿੰਨੇ ਹਿੰਦੂ ਸਨ ਉਹ ਕੇਸ ਕਟਾਉਣ ਲੱਗ ਪਏ, ਨਹੀਂ ਤਾਂ ਪਹਿਲਾਂ ਹਿੰਦੂ ਕੇਸ ਨਹੀਂ ਸੀ ਕਟਾਉਂਦੇ, ਉਹ ਫਿਰ ਕੇਸ ਕਟਾਉਣ ਲੱਗ ਪਏ।
ਰੀਤ ਵਿਪਰ ਜੇ ਇਮਹੀ ਆ ਗਏ,
ਇਹ ਉਲਟਾ ਕੰਮ ਰਾਜਿਓ ਤੁਹਾਡੇ 'ਚ ਪਹਿਲਾਂ ਹੀ ਚੱਲ ਰਿਹਾ, ਅਸੀਂ ਤਾਂ ਸਗੋਂ ਸਿੱਧਾ ਕਰ ਰਹੇ ਹਾਂ, ਤੁਸੀਂ ਉਲਟ ਚੱਲ ਰਹੇ ਹੋ। ਤੁਹਾਡੇ ਧਰਮ ਦੀ ਇਜਾਜ਼ਤ ਵੀ ਨਹੀਂ ਹੈ ਕਿ ਤੁਸੀਂ ਕੇਸ ਕਤਲ ਕਰੋ, ਉਹਦੇ ਪ੍ਰਤੀ ਅਨੇਕਾਂ ਪ੍ਰਕਾਰ ਦੇ ਸ਼ਲੋਕ ਤੁਹਾਡੇ ਧਰਮ ਗ੍ਰੰਥਾਂ ਵਿੱਚ ਲਿਖੇ ਹੋਏ ਨੇ, ਜਿਵੇਂ ਆਤਵਾ ਬ੍ਰਹਮ ਯੁਜਾ ਹਰੀ ਵਹਾਮਿਦ੍ਰ ਕੇਸ਼ਨਾ ਉਪ ਬ੍ਰਹਮਣੇ ਨਾ ਸ਼ਿਰਣ। ਇਹਦਾ ਮਤਲਬ ਹੈ ਕਿ ਜਿਹੜੇ ਕੇਸਾਂ ਵਾਲੇ ਨੇ ਉਹ ਜਿੰਨੇ ਬ੍ਰਹਮ ਯੁਜਾ ਹਨ, ਬ੍ਰਹਮਾ ਦੇ ਨਾਲ ਜੁੜੇ ਹੋਏ ਜੋ ਬ੍ਰਾਹਮਣ ਸਦੀਂਦੇ ਨੇ ਉਹ ਸਭ ਕੇਸਾਧਾਰੀ ਹਨ। ਬਕਾਇਦਾ ਉਹਨਾਂ ਦੇ ਸੂਤਰਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਕਲਗੀਧਰ ਜੀ ਕਹਿੰਦੇ ਤੁਹਾਡੇ ਧਰਮ ਗ੍ਰੰਥਾਂ 'ਚ ਤਾਂ ਇੱਦਾਂ ਲਿਖਿਆ ਹੋਇਆ, ਪਰ ਰਾਜੇ ਨੰਦ ਨੇ ਕੁਝ ਲੋਭੀ ਬ੍ਰਾਹਮਣਾਂ ਨੂੰ ਖਰੀਦ ਕੇ ਉਹਨਾਂ ਦੇ ਕੇਸ ਕਟਾਏ, ਉਹਨਾਂ ਕੋਲੋਂ ਸਲੋਕ ਬਣਵਾਏ, ਸਲੋਕ ਬਣਵਾ ਕੇ ਤੁਹਾਡੇ ਧਰਮ ਗ੍ਰੰਥਾਂ ਵਿੱਚ ਅਖੇਪ ਕਰਵਾ ਦਿੱਤੇ।
ਐਸੇ ਪਰਮ ਤਜੋ ਰੱਖ ਕੇਸ਼,
ਇਸ ਕਰਕੇ ਭਰਮ ਛੱਡ ਦਿਓ ਤੇ ਕੇਸਾਧਾਰੀ ਹੋ ਜਾਓ, ਕੇਸ ਰੱਖ ਲਓ, ਸਾਬਤ ਸੂਰਤ ਹੋ ਜਾਓ।
ਪੈਰੋ ਕਾਚ ਸੁਪੱਟ ਪਰ ਬੇਸ,
ਆਹ ਜਿਹੜੀਆਂ ਧੋਤੀਆਂ ਆਦਿਕ ਪਾਣੀਆਂ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹਨ, ਇਸ ਕਰਕੇ ਤੇੜ ਕਛਹਿਰਾ ਧਾਰਨ ਕਰੋ, ਇਹ ਸ੍ਰੇਸ਼ਟ ਬੇਸ ਹੈ।
ਜੇ ਅਸ ਨੀਕੋ ਬੇਖ ਨਾ ਪਾਵੇ,
ਜੇ ਤੁਹਾਨੂੰ ਸਾਡਾ ਇਹ ਚੰਗਾ ਭੇਖ ਜਿਹੜਾ ਅਸੀਂ ਦੇਣਾ ਪੰਥ ਨੂੰ ਇਹ ਤੁਹਾਨੂੰ ਚੰਗਾ ਨਹੀਂ ਲੱਗਦਾ, ਤੁਹਾਨੂੰ ਨਹੀਂ ਪਾਉਂਦਾ,
ਤਬ ਕਰੀਓ ਜਸ ਤੁਮ ਮਨ ਭਾਵੇ,
ਫਿਰ ਜੋ ਤੁਹਾਡੇ ਮਨ ਆਉਂਦੀ ਉਦਾਂ ਕਰੀ ਚਲੋ, ਫਿਰ ਅਸੀਂ ਤੁਹਾਨੂੰ ਪੰਥ 'ਚ ਰਲਾ ਕੇ ਕੀ ਲੈਣਾ, ਜੇ ਤੁਸੀਂ ਆਪਣੀਆਂ ਮਾੜੀਆਂ ਕਰਤੂਤਾਂ ਹੀ ਨਹੀਂ ਛੱਡਣੀਆਂ, ਮਾੜੇ ਭੈੜੇ ਕੰਮ ਹੀ ਨਹੀਂ ਛੱਡਣੇ, ਤੇ ਤੁਹਾਨੂੰ ਰਲਾ ਕੇ ਅਸੀਂ ਕੀ ਲੈਣਾ, ਫਿਰ ਕਰੀ ਜੋ ਕਰਦੇ ਹੋ ਤੁਸੀਂ, ਜੋ ਤੁਹਾਡੀਆਂ ਰੀਤੀਆਂ ਨੇ ਉਹ ਪਾਲੀ ਜਾਓ, ਜੋ ਤੁਹਾਡੇ ਮਨ ਨੂੰ ਭਾਉਂਦਾ ਉਹ ਕਰੀ ਜਾਓ।
ਜੇ ਨੈ ਲੇਵੋ ਇਹ ਮਗ ਪਾਵਨ,
ਜੇ ਸਾਡਾ ਇਹ ਪਵਿੱਤਰ ਰਸਤਾ ਤੁਸੀਂ ਨਹੀਂ ਗ੍ਰਹਿਣ ਕਰਨਾ,
ਹਮ ਤੋ ਨਿਸ਼ਚੈ ਪੰਥ ਚਲਾਵਨ,
ਜਿਵੇਂ ਤੁਸੀਂ ਚੱਲਦੇ ਹੋ ਚੱਲੀ ਜਾਓ, ਅਸੀਂ ਤਾਂ ਪੰਥ ਸਾਜਣਾ ਤੇ ਜਸ ਵੀ ਪੰਥ ਸਾਜਣਾ, ਜਿਹੜਾ ਹਿੰਦੂਆਂ ਤੋਂ ਤੇ ਮੁਸਲਮਾਨਾਂ ਦੋਨਾਂ ਤੋਂ ਨਿਰਾਲਾ ਹੋਣਾ। ਉਹ ਬਚਨ ਪਾਤਸ਼ਾਹ ਜੀ ਕਰ ਰਹੇ ਨੇ, ਉਹ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਕਲਗੀਧਰ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਪੀ ਹੋਵਣ ਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹੋ ਦਾਸ ਰੂ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।